रहे हो। चंदू ने खोटी बिरती धारण करके एक चिट्ठी ग्वालियर दे किले दा जो निगरान सी इथों दा दुर्गपति सी जमादार सी हरदास ओनू चिट्ठी भेजी है कि तू एक एहो जी पोशाक तैयार कर उहदे सारी पोशाक दियां तंदां च जहर होवे। गुरु हरगोबिंद साहब नू भेट करके आखी के बादशाह ने भेजी है ਉਹ ਪੁਸ਼ਾਕ ਕਿਤਨੀ ਜ਼ਹਿਰੀਲੀ ਹੋਣੀ ਚਾਹੀਦੀ ਹੈ ਕਿ ਉਹਨੂੰ ਪਾਉਂਦਿਆਂ ਸਾਰ ਸ੍ਰੀ ਹਰਗੋਬਿੰਦ ਜੀ ਸਰੀਰ ਤਿਆਗ ਦੇਣ, ਉਹ ਜ਼ਹਿਰ ਉਹਨਾਂ ਦੇ ਸਰੀਰ ਨੂੰ ਚੜ ਜਾਏ। ਜੇ ਤੂੰ ਮੇਰਾ ਇਹ ਕੰਮ ਕਰ ਦੇਵੇਂ ਬਦਲੇ ਚ ਮੈਂ ਤੈਨੂੰ ਇਨਾਮ ਦਿਆਂਗਾ, 5000 ਰੁਪਈਆ ਦਿਆਂਗਾ। ਇਹ ਚਿੱਠੀ ਚੰਦੂ ਦਾ ਹੀ ਭੇਜਿਆ ਹੋਇਆ ਇੱਕ ਵਿਅਕਤੀ ਗਵਾਲੀਅਰ ਲੈ ਕੇ ਆਇਆ। ਹਰਦਾਸ ਨੇ ਚਿੱਠੀ ਪੜ੍ਹ ਕੇ 6ਵੇਂ ਪਾਤਸ਼ਾਹ ਨੂੰ ਸੁਣਾਈ ਹੈ, ਮਹਾਰਾਜ ਚੰਦੂ ਦੀ ਇਹ ਖੋਟੀ ਚਿੱਠੀ ਸੁਣੋ, ਉਹ ਆਪ ਜੀ ਨਾਲ ਕਿਵੇਂ ਵੈਰ ਕਮਾ ਰਿਹਾ। ਮਹਾਰਾਜ ਜੀ ਕਹਿੰਦੇ ਉਹਦੇ ਦਿਨ ਭੁੱਗ ਗਏ ਨੇ, ਤੇ ਜਦੋਂ ਕਿਸੇ ਦੀਵੇ ਨੇ ਬੁੱਝਣਾ ਹੁੰਦਾ ਫਿਰ ਉਹ ਛੇਤੀ ਨਾਲ ਜ਼ਿਆਦਾ ਕਾਹਲੀ ਦੇ ਨਾਲ ਝਬਕਦਾ ਹੈ। ਚੰਦੂ ਦੀ ਵੀ ਮੌਤ ਆ ਗਈ ਆ, ਹੁਣ ਉਹਨੇ ਮਰਨ ਤੋਂ ਬਾਅਦ ਨਰਕ ਧਾਮ ਨੂੰ ਜਮ ਧਾਮ ਨੂੰ ਜਾਣਾ ਹੈ। ਇਹ ਚਿੱਠੀ ਪਾੜ ਕੇ ਨੇ ਅੱਗ ਚ ਸਾੜ ਦਿੱਤੀ ਔਰ ਚੰਦੂ ਦੇ ਭੇਜੇ ਹੋਏ ਉਸ ਬੰਦੇ ਨੂੰ ਇਨਕਾਰ ਕਰਕੇ ਕਿਹਾ ਕਿ ਜਾ ਕੇ ਕਹਿ ਦਿਓ ਚੰਦੂ ਨੂੰ, ਉਹਦੇ ਆਖੇ ਲੱਗ ਕੇ ਮੈਂ ਇਹ ਪਾਪ ਨਹੀਂ ਕਰ ਸਕਦਾ, ਨਾਲੇ ਮੈਨੂੰ ਬਾਦਸ਼ਾਹ ਜਹਾਂਗੀਰ ਦਾ ਹੁਕਮ ਹੈ ਕਿ ਸਤਿਗੁਰਾਂ ਨੂੰ ਸੁੱਖ ਆਰਾਮ ਨਾਲ ਰੱਖਣਾ, ਮੈਂ ਬਾਦਸ਼ਾਹ ਦਾ ਹੁਕਮ ਮੰਨਾਂਗਾ। ਚੰਦੂ ਨੇ ਜਦੋਂ ਇਹ ਜਵਾਬ ਸੁਣਿਆ ਸੁਣ ਕੇ ਦੁਖੀ ਹੋਇਆ, ਪਰ ਫਿਰ ਵੀ ਅੰਦਰੋਂ ਇਹਦੇ ਮਨ ਨੂੰ ਸੰਤੁਸ਼ਟੀ ਹੈ ਕਿ ਮੈਂ ਗੁਰੂ ਜੀ ਨੂੰ ਕੈਦ ਕਰ ਲਿਆ। ਹੁਣ ਉਸ ਕਿਲੇ ਚੋਂ ਗੁਰੂ ਜੀ ਨਿਕਲ ਨਹੀਂ ਸਕਦੇ, ਬਾਦਸ਼ਾਹ ਦੇ ਕੋਲ ਵੀ ਕਿਸੇ ਪ੍ਰਕਾਰ ਦਾ ਸਤਿਗੁਰਾਂ ਦਾ ਚਰਚਾ ਨਹੀਂ ਚੱਲਣ ਦਿੰਦਾ। ਜੇ ਕਿਤੇ ਜ਼ਿਕਰ ਚੱਲਦਾ ਹੈ ਤੇ ਜਿਹੜੇ ਅਫਸਰ ਉਮਰਾਵ ਨੇ ਉਹ ਬਾਦਸ਼ਾਹ ਦੀ ਮੱਤ ਪ੍ਰਭਾ ਦਿੰਦੇ, ਕਹਿੰਦੇ ਜੀ ਉਹਨਾਂ ਨੂੰ ਉੱਥੇ ਹੀ ਰਹਿਣ ਦਿਓ, ਤੁਹਾਡੇ ਵਾਸਤੇ ਉੱਥੇ ਬੈਠੇ ਤਪ ਕਰ ਰਹੇ ਨੇ, ਤੁਹਾਡੇ ਸਰੀਰ ਨੂੰ ਸੁੱਖ ਹੈ, ਬਾਹਰ ਆ ਕੇ ਵੀ ਉਹਨਾਂ ਨੇ ਕੀ ਕਰਨਾ, ਉੱਥੇ ਬੈਠਿਆਂ ਉਹਨਾਂ ਨੂੰ ਸਾਰੇ ਸੁੱਖ ਆਰਾਮ ਮਿਲ ਰਹੇ ਨੇ। ਇਹ ਸੁਣ ਕੇ ਬਾਦਸ਼ਾਹ ਫਿਰ ਭਰਮ ਜਾਂਦਾ ਹੈ। ਇਧਰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਗਵਾਲੀਅਰ ਪਹੁੰਚੇ ਨੇ, ਕਿਉਂਕਿ ਮਾਤਾ ਗੰਗਾ ਜੀ ਨੇ ਭੇਜਿਆ ਕਿ ਜਾਓ ਸਤਿਗੁਰੂ ਸ੍ਰੀ ਹਰਗੋਬਿੰਦ ਸਾਹਿਬ ਜੀ ਦਾ ਪਤਾ ਕਰੋ, ਉਹਨਾਂ ਨੂੰ ਕਿਵੇਂ ਕਿਲੇ ਦੇ ਵਿਚ ਬੰਦ ਕੀਤਾ ਤੇ ਉਹਨਾਂ ਨੂੰ ਕਿਲੇ ਵਿਚੋਂ ਬਾਹਰ ਕੱਢਣ ਦਾ ਯਤਨ ਕਰੋ। ਇਧਰ 5 ਸਿੱਖ ਭਾਈ ਜੇਠਾ ਜੀ ਹੋਣੀ ਵਿਚਾਰ ਕਰ ਰਹੇ ਸੀ ਕਿ ਹੁਣ ਬਾਦਸ਼ਾਹ ਨੂੰ ਕੋਈ ਕਰਾਮਾਤ ਵਿਖਾਣੀ ਪਵੇਗੀ, ਬਿਨਾਂ ਕਰਾਮਾਤ ਵੇਖਿਆਂ ਬਾਦਸ਼ਾਹ ਨੇ ਗੱਲ ਨਹੀਂ ਮੰਨਣੀ। ਅੱਜ 40 ਦਿਨਾਂ ਦੀ ਬਜਾਏ 42 ਦਿਨ ਹੋ ਚੁੱਕੇ ਨੇ, ਪਰ ਬਾਦਸ਼ਾਹ ਨੇ ਸਤਿਗੁਰਾਂ ਨੂੰ ਯਾਦ ਨਹੀਂ ਕੀਤਾ, ਨਾ ਹੀ ਮਹਾਰਾਜ ਜੀ ਦੀ ਕੋਈ ਖ਼ਬਰ ਮੰਗਵਾਈ। ਬਾਦਸ਼ਾਹ ਨੂੰ ਕੋਈ ਨਾ ਕੋਈ ਭੈ, ਕੋਈ ਨਾ ਕੋਈ ਡਰ ਵਿਖਾਉਣਾ ਪਵੇਗਾ, ਤਾਂ ਹੀ ਉਹ ਸਤਿਗੁਰਾਂ ਨੂੰ ਯਾਦ ਕਰਕੇ ਆਪਣੇ ਕੋਲ ਸੱਦੇਗਾ, ਬੁਲਾਵੇਗਾ। ਉਸ ਵਕਤ 5 ਸਿੱਖ ਇਹ ਵਿਚਾਰ ਕਰ ਰਹੇ ਸੀ, ਭਾਈ ਪੈੜਾ ਜੀ ਹੁਣੀ ਕਹਿਣ ਲੱਗੇ, ਆਪਾਂ ਸਤਿਗੁਰਾਂ ਦੀ ਆਗਿਆ ਤੋਂ ਬਿਨਾਂ ਕਿਵੇਂ ਇਹ ਕੰਮ ਕਰਾਂਗੇ, ਜੇ ਕਰਾਮਾਤ ਅਜ਼ਮਤ ਵੀ ਵਿਖਾਉਣੀ ਤੇ ਗੁਰੂ ਆਗਿਆ ਤੋਂ ਬਿਨਾਂ ਕਿਵੇਂ ਵਿਖਾਵਾਂਗੇ, ਸਤਿਗੁਰੂ ਜੀ ਕਿਤੇ ਰੋਸ ਵਿਚ ਨਾ ਆ ਜਾਣ। ਇੰਨੇ ਨੂੰ ਬਾਬਾ ਬੁੱਢਾ ਸਾਹਿਬ ਜੀ ਆ ਪਹੁੰਚੇ, ਬਾਬਾ ਜੀ ਦੇ ਚਰਨਾਂ ਚ 5 ਸਿੱਖਾਂ ਨੇ ਉੱਠ ਕੇ ਨਮਸਕਾਰ ਕੀਤੀ, ਆਖਿਆ ਬਾਬਾ ਜੀ ਇਹ ਸਾਰੀ ਵਿਚਾਰ ਅਸੀਂ ਕਰ ਰਹੇ ਸੀ, ਹੁਣ ਤੁਸੀਂ ਕਿਰਪਾ ਕਰਕੇ ਆਗਿਆ ਦਿਓ, ਕਿਉਂਕਿ ਤੁਹਾਡੇ ਵਿਚ ਤੇ ਸਤਿਗੁਰਾਂ ਵਿਚ ਕੋਈ ਫਰਕ ਨਹੀਂ ਹੈ, ਕੋਈ ਭੇਦ ਨਹੀਂ ਹੈ, ਆਪ ਜੀ ਹੁਣ ਆਗਿਆ ਦਿਓ ਅਸੀਂ ਕੀ ਕਰੀਏ। ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਤੁਸੀਂ ਹੁਣ ਜੋ ਕਰਨਾ ਚਾਹੁੰਦੇ ਹੋ ਕਰੋ, ਤੇ ਜੇ ਸਤਿਗੁਰੂ ਜੀ ਪੁੱਛਣ ਕਿਹਦੀ ਆਗਿਆ ਹੋਈ ਹੈ, ਕਿਹਦੇ ਕੋਲ ਪੁੱਛ ਕੇ ਕਰਾਮਾਤ ਅਜ਼ਮਤ ਵਿਖਾਈ ਹੈ, ਤੇ ਤੁਸੀਂ ਮਾਤਾ ਗੰਗਾ ਜੀ ਦਾ ਨਾਂ ਲੈਣਾ ਕਿ ਮਾਤਾ ਗੰਗਾ ਜੀ ਨੇ ਹੁਕਮ ਕੀਤਾ, ਕਿਉਂਕਿ ਮੈਨੂੰ ਵੀ ਮਾਤਾ ਗੰਗਾ ਜੀ ਨੇ ਇੱਥੇ ਭੇਜਿਆ। ਉਹਨਾਂ ਨੇ ਆਖਿਆ ਹਰ ਹਿੱਲੇ ਵਸੀਲੇ ਯਤਨ ਕਰੋ, ਤੇ ਯਤਨ ਕਰਕੇ ਗੁਰੂ ਜੀ ਨੂੰ ਕਿਲੇ ਚੋਂ ਬਾਹਰ ਕੱਢੋ, ਇਸ ਕਰਕੇ ਮਾਤਾ ਜੀ ਦਾ ਹੀ ਹੁਕਮ ਹੋਇਆ ਨਾ। ਤੇ ਜਦੋਂ ਸਤਿਗੁਰੂ ਜੀ ਪੁੱਛਣਗੇ ਤੁਸੀਂ ਮਾਤਾ ਗੰਗਾ ਜੀ ਦਾ ਨਾਂ ਲੈ ਦੇਣਾ। ਸ਼ਾਮ ਦੇ ਸਮੇਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੁਪਹਿਰ ਆਰਾਮ ਕਰ ਰਹੇ ਸਨ ਤਾਂ ਬਾਬਾ ਬੁੱਢਾ ਸਾਹਿਬ ਜੀ ਨਹੀਂ ਗਏ। ਸ਼ਾਮ ਨੂੰ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਠੇ ਨੇ, ਤਾਂ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਸਤਿਗੁਰਾਂ ਦੇ ਚਰਣਾਂ ਚ ਆਏ ਨੇ, ਹੱਥ ਜੋੜੇ ਨੇ, ਨਮਸਕਾਰ ਕੀਤੀ। ਅੱਗੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਨੂੰ ਅਚਨ ਚੇਤ ਅਚਾਨਕ ਆਪਣੇ ਸਾਹਮਣੇ ਵੇਖਿਆ, ਵੇਖ ਕੇ ਬਾਬਾ ਜੀ ਨਾਲ ਬਚਨ ਬਿਲਾਸ ਕਰ ਰਹੇ ਨੇ। ਆਓ ਸਤਿਗੁਰਾਂ ਦੀ ਇਹ ਪਾਵਨ ਕਥਾ ਹੈ, ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦੀ ਪਵਿੱਤਰ ਕਥਾ ਸਰਵਣ ਕਰੀਏ, ਇਕਾਗਰ ਚਿਤ ਹੋਣ ਵਾਸਤੇ ਆਖੀਏ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੋਇਰਾ ਸ੍ਰੀ ਹਰਗੋਬਿੰਦ ਬਿਰਦ ਕੋ ਦੇਖ ਰਹੇ ਹਰ ਖਾਏ।
ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਨੇ ਜਦੋਂ ਅਚਨਚੇਤ ਬਾਬਾ ਬੁੱਢਾ ਸਾਹਿਬ ਜੀ ਆਏ ਨੇ, ਤੇ ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਮਹਾਰਾਜ ਛੇਵੇਂ ਪਾਤਸ਼ਾਹ ਨੇ ਵੇਖਿਆ ਆਪਣੇ ਸਾਹਮਣੇ, ਵੇਖ ਕੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਬੜੇ ਖੁਸ਼ ਹੋਏ, ਬਹੁਤ ਪ੍ਰਸੰਨ ਹੋਏ।
ਕਹੋ ਸੁਦਾ ਸਰ ਸੁਧ ਸਕਲ ਸਿੱਖ ਸੰਗਤ ਸਮਦਾਏ।
ਬਾਬਾ ਬੁੱਢਾ ਜੀ ਨੇ ਸਤਿਗੁਰਾਂ ਨੂੰ ਨਮਸਕਾਰ ਕੀਤੀ ਹੈ, ਤੇ ਸਤਿਗੁਰਾਂ ਨੇ ਬਾਬਾ ਬੁੱਢਾ ਸਾਹਿਬ ਨੂੰ ਨਮਸਕਾਰ ਕੀਤੀ ਹੈ, ਤੇ ਫਿਰ ਬਾਬਾ ਜੀ ਨੂੰ ਲਾਗੇ ਬਿਠਾ ਕੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਪੁੱਛਣ ਲੱਗੇ, ਬਾਬਾ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸਾਰੀ ਖਬਰ ਸੁਣਾਓ, ਉਥੇ ਸਾਰੀਆਂ ਸੰਗਤਾਂ ਦਾ ਸੁੱਖ ਸੁਨੇਹਾ ਸੁਣਾਓ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਕੀ ਹਾਲ ਹੈ, ਉਥੇ ਰਹਿੰਦੀਆਂ ਗੁਰੂ ਕੀਆਂ ਸੰਗਤਾਂ ਦਾ ਕੀ ਹਾਲ ਹੈ।
ਜੋ ਪਈ ਪ੍ਰਿਆ ਪੁੱਤਰਾ ਜੋ ਪ੍ਰਤੀਕ ਆਵੇ।
ਸਾਡੇ ਪੂਜਨੀਕ ਮਾਤਾ ਜੀ ਜਿਹੜੇ ਉਥੇ ਬੈਠੇ ਉਡੀਕ ਕਰ ਰਹੇ ਨੇ ਕਿ ਸਾਡਾ ਪਿਆਰਾ ਪੁੱਤਰ ਕਦੋਂ ਆਵੇਗਾ। ਮਾਤਾ ਗੰਗਾ ਜੀ ਬੈਠੇ ਉਥੇ ਉਡੀਕ ਕਰ ਰਹੇ ਨੇ ਕਿ ਮੇਰਾ ਪਿਆਰਾ ਪੁੱਤਰ, ਪ੍ਰਾਣਾ ਤੋਂ ਪਿਆਰਾ ਪੁੱਤਰ ਕਦੋਂ ਆਵੇਗਾ।
ਅਸਮਮ ਮਾਤ ਸਮੇ ਉਪਾਵੇ।
ਇਹੋ ਜੀ ਸਾਡੀ ਮਾਤਾ, ਮਾਤਾ ਗੰਗਾ, ਜਿਹਦੇ ਮਨ ਚ ਸਾਡੇ ਪ੍ਰਤੀ ਬੜਾ ਭਾਰੀ ਸਨੇਹ ਹੈ, ਜੋ ਸਾਡੇ ਨਾਲ ਬੜਾ ਭਾਰੀ ਸਨੇਹ ਪੈਦਾ ਕਰਕੇ, ਪ੍ਰੇਮ ਪੈਦਾ ਕਰਕੇ ਉਪਾ ਚਿਤਵਦੀ ਹੈ।
ਸਕਲ ਕੁਸ਼ਲ ਤਿਨ ਐ ਸਰੀਰ।
ਬਾਬਾ ਜੀ ਤੁਸੀਂ ਮਾਤਾ ਜੀ ਕੋਲੋਂ ਆਏ ਹੋ, ਦੱਸੋ ਮਾਤਾ ਜੀ ਠੀਕ ਨੇ? ਮਾਤਾ ਜੀ ਦਾ ਸਰੀਰ ਕੁਸ਼ਲਤਾ ਸਹਿਤ ਹੈ, ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਕੋਈ ਦਿੱਕਤ ਤਾਂ ਨਹੀਂ ਆਈ? ਤੁਸੀਂ ਮਾਤਾ ਜੀ ਬਾਰੇ ਦੱਸੋ ਕਿ ਮਾਤਾ ਜੀ ਠੀਕ ਹਨ, ਉਹਨਾਂ ਦਾ ਸਰੀਰ ਠੀਕ ਹੈ?
ਵੇਖਣ ਚੈਤ ਮਨ ਕੋਈ ਉਤਕੀਰ।
ਕਿਉਂਕਿ ਮਾਤਾ ਜੀ ਦੇ ਮਨ ਵਿੱਚ ਸਿਰਫ ਸਾਡੇ ਦਰਸ਼ਨਾਂ ਦੀ ਇੱਛਾ ਹੈ, ਉਹ ਧੀਰਜ ਸਹਿਤ ਸਿਰਫ ਸਾਨੂੰ ਵੇਖਣਾ ਚਾਹੁੰਦੇ ਨੇ, ਸਾਨੂੰ ਆਪਣੇ ਕੋਲ ਬੁਲਾ ਕੇ ਵੇਖਣਾ ਚਾਹੁੰਦੇ ਹਨ।
ਕਿਮ ਆਗਮਨ ਆਪ ਕੋ ਭਇਓ।
ਬਾਬਾ ਜੀ ਆਪ ਜੀ ਦਾ ਆਉਣਾ ਕਿਵੇਂ ਹੋਇਆ ਅਚਨ ਚੇਤ ਅਚਾਨਕ? ਅਸੀਂ ਤਾਂ ਤੁਹਾਨੂੰ ਕੋਈ ਸੁਨੇਹਾ ਨਹੀਂ ਭੇਜਿਆ, ਨਾ ਅਸੀਂ ਤੁਹਾਨੂੰ ਆਪਣੇ ਕੋਲ ਬੁਲਾਇਆ, ਤੁਹਾਡਾ ਇਸ ਤਰ੍ਹਾਂ ਅਚਨ ਚੇਤ ਅਚਾਨਕ ਕਿਵੇਂ ਆਉਣਾ ਹੋਇਆ ਹੈ?
ਕਾਇਆ ਨੇ ਬਲ ਖੇਦ ਮਗ ਲਿਓ।
ਬਾਬਾ ਜੀ ਤੁਹਾਡੀ ਬਿਰਧ ਉਮਰ ਹੈ, ਵਡੇਰੀ ਉਮਰ ਹੈ, ਤੇ ਸਰੀਰ ਤੁਹਾਡਾ ਨਿਰਬਲ ਹੈ, ਕਮਜ਼ੋਰ ਹੈ, ਤੇ ਨਿਰਬਲ ਕਮਜ਼ੋਰ ਸਰੀਰ ਹੋਣ ਕਰਕੇ ਤੁਸੀਂ ਪੈਂਡਾ ਇੰਨਾ ਲੰਮਾ ਅੰਮ੍ਰਿਤਸਰ ਸਾਹਿਬ ਤੋਂ ਗਵਾਲੀਅਰ ਤੱਕ ਚੱਲ ਕੇ ਆਉਣਾ, ਏਡਾ ਲੰਮਾ ਪੈਂਡਾ, ਤੁਸੀਂ ਇਸ ਪੈਂਡੇ ਦੀ ਖੇਦ, ਰਾਹ ਪੈਂਡੇ ਦਾ ਜਿਹੜਾ ਦੁੱਖ ਹੈ, ਉਹ ਤੁਸੀਂ ਆਪਣੇ ਸਰੀਰ ਤੇ ਸਹਾਰਿਆ ਹੈ।
ਅਸ ਪਰ ਚੜਨੋ ਚਲਨ ਹਮੇਸ਼।
ਘੋੜੇ ਤੇ ਸਵਾਰ ਹੋ ਕੇ ਚੜ ਕੇ ਆਉਣਾ, ਘੋੜ ਸਵਾਰੀ ਕਿਹੜਾ ਸੌਖੀ ਹੁੰਦੀ ਹੈ, ਤੁਸੀਂ ਘੋੜੇ ਤੇ ਚੜ ਕੇ ਹਮੇਸ਼ਾ ਰੋਜ਼ ਚੱਲ ਕੇ ਆਏ
ਹੋਇਓ। ਸ਼ਮਤ ਵਿਸ਼ੇਸ਼।
ਘੋੜੇ ਤੇ ਚੜ ਕੇ ਆਉਣ ਕਰਕੇ ਤੁਹਾਡੇ ਸਰੀਰ ਨੂੰ ਬੜੀ ਖੇਚਲ ਹੋਈ ਹੋਵੇਗੀ, ਘੋੜ ਸਵਾਰੀ ਵੀ ਹਰ ਇੱਕ ਨਹੀਂ ਕਰ ਸਕਦਾ, ਜੇ ਕੋਈ ਘੰਟਾ ਕਈ ਦੋ ਚਾਰ ਘੰਟੇ ਵੀ ਘੋੜੇ ਤੇ ਬਹਿ ਜਾਏ ਤੇ ਕਈ ਦਿਨ ਉਹਦੇ ਸਰੀਰ ਦੀਆਂ ਪਸਲੀਆਂ ਦਰਦ ਹੁੰਦੀਆਂ ਰਹਿੰਦੀਆਂ। ਬਾਬਾ ਜੀ ਨੂੰ ਸਤਿਗੁਰੂ ਜੀ ਕਹਿੰਦੇ, ਬਾਬਾ ਜੀ ਏਡੀ ਦੂਰੋਂ ਚੱਲ ਕੇ ਆਇਓ, ਤੁਹਾਡਾ ਸਰੀਰ ਕਮਜ਼ੋਰ ਹੈ, ਬਜ਼ੁਰਗ ਹੋ ਤੁਸੀਂ, ਘੋੜੇ ਤੇ ਰੋਜ਼ ਚੜ ਕੇ ਆਏ ਹੋਵੋਗੇ, ਤੇ ਘੋੜੇ ਤੇ ਸਵਾਰ ਹੋਣ ਕਰਕੇ ਆਉਣ ਕਰਕੇ ਤੁਹਾਡੇ ਸਰੀਰ ਨੂੰ ਬੜੀ ਭਾਰੀ ਥਕਾਵਟ ਹੋਈ ਹੋਵੇਗੀ।
ਸ਼੍ਰੀ ਨਾਨਕ ਕੇਰਨ ਹਾਰੇ।
ਬਾਬਾ ਜੀ ਤੁਸੀਂ ਧੰਨ ਹੋ, ਤੁਸੀਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਵੀ ਦਰਸ਼ਨ ਕੀਤੇ ਹਨ।
ਜੀ ਅਵਸਥਾ ਬਲ ਧਨ ਹਾਰੇ।
ਤੁਸੀਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਹੁਣ ਤੱਕ ਸਾਰੇ ਗੁਰੂ ਸਾਹਿਬਾਨਾਂ ਦੇ ਦਰਸ਼ਨ ਕੀਤੇ, ਤੁਹਾਡੀ ਬੜੀ ਲੰਮੀ ਉਮਰ ਹੈ, ਦੀਰਘ ਉਮਰ ਹੈ, ਸਰੀਰ ਦੀ ਅਵਸਥਾ ਵੱਡੀ ਹੈ, ਇਸ ਕਰਕੇ ਜਿਵੇਂ ਜਿਵੇਂ ਸਰੀਰ ਦੀ ਉਮਰ ਵੱਡੀ ਹੁੰਦੀ ਹੈ ਤਿਵੇਂ ਤਿਵੇਂ ਸਰੀਰ ਦਾ ਜਿਹੜਾ ਬਲ ਹੈ, ਤਾਕਤ ਹੈ, ਉਹ ਘਟਦੀ ਚਲੀ ਜਾਂਦੀ। ਆਪ ਜੀ ਦੇ ਤਨ ਦਾ ਵੀ ਬਲ ਜਿਹੜਾ ਹੈ ਉਹ ਘਟਦਾ ਹੋਵੇਗਾ, ਘਟਿਆ ਹੈ। ਤੁਹਾਡੀ ਉਮਰ ਦੇ ਵਿੱਚ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਤਾਂ ਸਿਰਫ ਇੱਕ ਆਸਣ ਤੇ ਬੈਠ ਹੀ ਜਾਣਾ ਚਾਹੀਦਾ, ਉਹਨਾਂ ਨੂੰ ਬੈਠਣਾ ਚਾਹੀਦਾ। ਤੁਸੀਂ ਏਡੀ ਦੂਰ ਖੇਚਲ ਕਰਕੇ ਆਏ ਹੋ ਵੀ ਘੋੜੇ ਤੇ ਸਵਾਰ ਹੋ ਕੇ ਆਏ ਹੋ। ਬਾਬਾ ਜੀ ਜਿਹੜੀ ਉਮਰ ਤੁਹਾਡੇ ਸਰੀਰ ਦੀ ਹੈ, ਤੁਹਾਡੀ ਉਮਰ ਦੇ ਵਿੱਚ ਤਾਂ ਸਿਰਫ ਬੈਠਣਾ ਹੀ ਬਣ ਆਉਂਦਾ ਹੈ। ਬਜ਼ੁਰਗਾਂ ਦਾ ਇਹੀ ਚਿੱਤ ਹੁੰਦਾ ਕਿ ਅਸੀਂ ਜ਼ਿਆਦਾ ਸਮਾਂ ਬੈਠੇ ਰਹੀਏ, ਆਰਾਮ ਕਰੀਏ।
ਦਰਸ਼ਨ ਤੇ ਗਨ ਦੋਸ਼ ਮਿਟਾਵੇ।
ਬਾਬਾ ਜੀ ਤੁਹਾਨੂੰ ਤਾਂ ਹੁਣ ਇੱਕੋ ਜਗ੍ਹਾ ਤੇ ਬੈਠ ਕੇ ਹੀ ਦਰਸ਼ਨ ਦੇਣੇ ਚਾਹੀਦੇ ਨੇ, ਕਿਉਂਕਿ ਤੁਹਾਡੇ ਦਰਸ਼ਨ ਕੀਤਿਆਂ ਹੀ ਸਾਰੇ ਦੋਸ਼ ਮਿਟ ਜਾਂਦੇ ਨੇ। ਬਾਬਾ ਜੀ ਤੁਹਾਡੇ ਤਾਂ ਦੀਦਾਰ ਕਰਕੇ, ਦਰਸ਼ਨ ਕਰਕੇ ਸਾਰੇ ਦੋਸ਼ ਸਾਰੇ ਦੁੱਖ ਮਿਟ ਜਾਂਦੇ ਹਨ।
ਬਚਨ ਤੁਮਾਰੇ ਸੁਦਾ ਸਮਾਨ।
ਬਾਬਾ ਜੀ ਤੁਹਾਡੇ ਜਿਹੜੇ ਬਚਨ ਨੇ ਉਹ ਅੰਮ੍ਰਿਤ ਦੇ ਸਮਾਨ ਹਨ। ਜੋ ਤੁਸੀਂ ਆਪਣੀ ਰਸਨਾ ਤੋਂ ਇੱਕ ਇੱਕ ਬਚਨ ਕਹਿੰਦੇ ਹੋ ਨਾ, ਆਪ ਜੀ ਦੀ ਰਸਨਾ ਤੋਂ ਕਿਹਾ ਹੋਇਆ ਇੱਕ ਇੱਕ ਬਚਨ ਅੰਮ੍ਰਿਤ ਦੇ ਤੁਲ ਹੈ, ਅੰਮ੍ਰਿਤ ਦੇ ਸੁਧਾ ਦੇ ਸਮਾਨ ਹੈ।
ਸ਼ਰਨ ਕਰੇ ਸੁਖ ਲੈ ਮਾਨ।
ਜਿਹੜਾ ਤੁਹਾਡੇ ਬਚਨ ਧਿਆਨ ਨਾਲ ਪਿਆਰ ਨਾਲ ਸੁਣਦਾ ਹੈ ਉਹਨੂੰ ਆਤਮਿਕ ਸੁਖ ਦੀ ਪ੍ਰਾਪਤੀ ਹੁੰਦੀ ਹੈ। ਬੜੇ ਵੱਡੇ ਭਾਰੀ ਆਤਮਿਕ ਆਨੰਦ ਨੂੰ, ਸੁਖ ਨੂੰ, ਉਹ ਮਹਾਨ ਸੁਖ ਨੂੰ ਪ੍ਰਾਪਤ ਕਰਦਾ ਹੈ ਜਿਹੜਾ ਤੁਹਾਡੇ ਪਾਵਨ ਅੰਮ੍ਰਿਤ ਬਚਨਾਂ ਨੂੰ ਸੁਣਦਾ ਹੈ।
ਕਿਰਪਾ ਸਹਿਤ ਕੋਮਲ ਗੁਰਬਾਣੀ।
ਜਦੋਂ ਸਤਿਗੁਰਾਂ ਨੇ ਕਿਰਪਾ ਸਹਿਤ ਬੜੀ ਕੋਮਲ ਗੁਰਬਾਣੀ ਆਪਣੇ ਮੁਖਾਰਬਿੰਦ ਚੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਪਰਥਾਏ ਉਚਾਰਨ ਕੀਤੀ,
ਸੁਣਤ ਆਨੰਦ ਚ ਆਪ ਬਖਾਨੀ।
ਸੁਣ ਕੇ ਬਾਬਾ ਬੁੱਢਾ ਸਾਹਿਬ ਜੀ ਬੜੇ ਆਨੰਦਿਤ ਹੋਏ, ਬੜੀ ਖੁਸ਼ੀ ਹੋਈ ਸਤਿਗੁਰਾਂ ਦੇ ਬਚਨ ਸੁਣ ਕੇ, ਕਿਰਪਾ ਭਰੇ ਰਸੀਲੇ ਬਚਨ ਸੁਣ ਕੇ ਬਾਬਾ ਜੀ ਦਾ ਮਨ ਆਨੰਦ ਚਿਤ ਹੋਇਆ ਤੇ ਬੋਲੇ,
ਛੋਰ ਸੁਦਾ ਸਰ ਕੋ ਜਿਮ ਆਏ।
ਜਿਵੇਂ ਬਾਬਾ ਬੁੱਢਾ ਸਾਹਿਬ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਨਗਰ ਛੱਡ ਕੇ ਆਏ ਨੇ, ਜਿਵੇਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜਦੋਂ ਚੱਲੇ ਨੇ ਉਸ ਵੇਲੇ ਜੋ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਹਾਲ ਚਾਲ ਸੀ ਜਿਵੇਂ ਉੱਥੇ ਛੱਡ ਕੇ ਆਏ ਹਨ।
ਛੋਰ ਸੁਦਾ ਸਰ ਕੋ ਜਿਮ ਆਏ, ਕੁਸ਼ਲ ਛੇਮ ਸੋ ਬਸੈ ਤਿਛਾਏ।
ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਆਪ ਜੀ ਅੰਮ੍ਰਿਤਸਰ ਸਾਹਿਬ ਨੂੰ ਛੱਡ ਕੇ ਆਏ ਸੀ ਨਾ, ਉਸੇ ਤਰ੍ਹਾਂ ਕੁਸ਼ਲਤਾ ਤੇ ਆਨੰਦ ਸਹਿਤ ਸ੍ਰੀ ਅੰਮ੍ਰਿਤਸਰ ਨਗਰ ਵਸ ਰਿਹਾ। ਬਾਬਾ ਬੁੱਢਾ ਸਾਹਿਬ ਜੀ ਸਤਿਗੁਰਾਂ ਨੂੰ ਦੱਸ ਰਹੇ ਨੇ, ਕਿਉਂਕਿ ਗੁਰੂ ਸਾਹਿਬ ਨੇ ਪੁੱਛਿਆ ਅੰਮ੍ਰਿਤਸਰ ਦਾ ਹਾਲ ਦੱਸੋ, ਤੇ ਮਹਾਰਾਜ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਸਤਿਗੁਰੂ ਜਿਵੇਂ ਤੁਸੀਂ ਛੱਡ ਕੇ ਆਏ ਸੀ ਨਾ, ਉਸੇ ਤਰ੍ਹਾਂ ਕੁਸ਼ਲ ਆਨੰਦ ਸਾਰੇ ਨਗਰ ਵਿੱਚ ਖੇੜਾ ਤੇ ਵਿਗਾਸ ਹੈ।
ਸਰਬ ਔਰ ਤੇ ਸੰਗਤ ਆਵੇ।
ਮਹਾਰਾਜ ਜੀ ਸਾਰੇ ਪਾਸਿਓ ਸੰਗਤਾਂ ਚੱਲ ਕੇ ਆਉਂਦੀਆਂ ਨੇ, ਚੌਂ ਦਿਸ਼ਾਵਾਂ ਤੋਂ ਚਾਰੇ ਪਾਸਿਆਂ ਤੋਂ ਸੰਗਤਾਂ ਚੱਲ ਕੇ ਆਉਂਦੀਆਂ ਨੇ।
ਮੁਦਤ ਰਿਦੇ ਅੰਮ੍ਰਿਤ ਸਰ ਨਾਵੇ।
ਔਰ ਬੜੇ ਭਾਰੀ ਖੁਸ਼ ਚਿੱਤ ਨਾਲ ਸ੍ਰੀ ਅੰਮ੍ਰਿਤਸਰ ਸਰੋਵਰ ਵਿੱਚ ਆ ਕੇ ਸਿੱਖ ਇਸ਼ਨਾਨ ਕਰਦੇ ਨੇ। ਇਸ਼ਨਾਨ ਕਰਦਿਆਂ ਕਹਿੰਦੇ ਨੇ, ਰਾਮਦਾਸ ਸਰੋਵਰ ਨਾਤੇ, ਸਭ ਉਤਰੇ ਪਾਪ ਕਮਾਤੇ, ਨਿਰਮਲ ਹੋਏ ਕਰ ਇਸ਼ਨਾਨਾ, ਗੁਰ ਪੂਰੇ ਕੀਨੇ ਦਾਨਾ। ਮਹਾਰਾਜ ਜੀ ਬਹੁਤ ਸਿੱਖ ਆਉਂਦੇ ਨੇ ਚਾਰਾਂ ਦਿਸ਼ਾਵਾਂ ਤੋਂ, ਉਸੇ ਤਰ੍ਹਾਂ ਸੰਗਤਾਂ ਆਉਂਦੀਆਂ ਜਿਵੇਂ ਤੁਹਾਡੇ ਸਮੇਂ ਆਉਂਦੀਆਂ ਸਨ, ਤੇ ਆ ਕੇ ਸ੍ਰੀ ਅੰਮ੍ਰਿਤਸਰ ਸਰੋਵਰ ਵਿੱਚ ਗੁਰਸਿੱਖ ਇਸ਼ਨਾਨ ਕਰਦੇ ਨੇ, ਮੱਜਨ ਕਰਦੇ ਨੇ।
ਹਰ ਮੰਦਰ ਮੈਂ ਜਾਏ ਬਹੁਰੇ।
ਅੰਮ੍ਰਿਤਸਰ ਸਰੋਵਰ ਚ ਇਸ਼ਨਾਨ ਕਰਕੇ ਫੇਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਮੱਥਾ ਟੇਕਣ ਲਈ ਜਾਂਦੇ, ਮਰਿਆਦਾ ਹੈ। ਅੱਜ ਕਈ ਸਿੱਖ ਜਾਂਦੇ ਨੇ ਕਹਿੰਦੇ ਚਲੋ ਸਰੋਵਰ ਚ ਕੀ ਇਸ਼ਨਾਨ ਕਰਨਾ, ਪਹਿਲਾਂ ਭੱਜ ਕੇ ਮੱਥਾ ਟੇਕ ਲਈਏ। ਖਾਲਸਾ ਜੀ ਮਰਿਆਦਾ ਇਹ ਹੈ ਕਿ ਪਹਿਲਾਂ ਅੰਮ੍ਰਿਤਸਰ ਸਰੋਵਰ ਵਿੱਚ ਇਸ਼ਨਾਨ ਕਰਨਾ, ਫਿਰ ਦਰਬਾਰ ਸਾਹਿਬ ਜਾ ਕੇ ਨਮਸਕਾਰ ਕਰਨੀ, ਫਿਰ ਮਹਾਰਾਜ ਜੀ ਦੇ ਦਰਸ਼ਨ ਕਰਨੇ ਨੇ। ਇਸ ਕਰਕੇ ਇੱਥੇ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬਾਬਾ ਬੁੱਢਾ ਸਾਹਿਬ ਜੀ ਦੱਸ ਰਹੇ ਨੇ, ਮਹਾਰਾਜ ਗੁਰਸਿੱਖ ਪਹਿਲਾਂ ਇਸ਼ਨਾਨ ਕਰਦੇ ਨੇ, ਇਸ਼ਨਾਨ ਕਰਕੇ ਫਿਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦਰਸ਼ਨ ਕਰਦੇ ਹਨ।
ਅਰਮ ਪ੍ਰੇਮ ਤੇ ਅਰਪਿਆ ਕੋਰੇ,
ਬੜੇ ਭਾਰੀ ਸ੍ਰੇਸ਼ਟ ਪ੍ਰੇਮ ਤੇ ਲਗਾਵ ਸਹਿਤ ਗੁਰਸਿੱਖ ਦਰਬਾਰ ਸਾਹਿਬ ਅਨੇਕ ਪ੍ਰਕਾਰ ਦੀਆਂ ਕੋਰਾਂ ਭੇਟਾਵਾਂ ਯਥਾ ਸ਼ਕਤ ਵਸਤੂਆਂ ਭੇਟ ਕਰਦੇ ਹਨ।
ਸਿਮਰਤ ਹੈ ਇੱਕ ਦਰਸ ਤੁਹਾਰਾ,
ਮਹਾਰਾਜ ਜੀ ਹੋਰ ਤਾਂ ਸਭ ਆਨੰਦ ਹੈ, ਸਭ ਸੁਖ ਹੈ, ਪਰ ਮਹਾਰਾਜ ਜਿੰਨੀ ਸੰਗਤ ਹੈ, ਜਿੰਨੇ ਸਿੱਖ ਨੇ, ਸਭ ਤੁਹਾਡੇ ਦਰਸ਼ਨਾਂ ਨੂੰ ਚੇਤੇ ਕਰਦੇ ਨੇ। ਹੋਰ ਤਾਂ ਸਾਰੇ ਸੁਖ ਆਨੰਦ ਨੇ, ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ, ਕੁਸ਼ਲ ਪ੍ਰਸੰਨਤਾ ਉਸੇ ਤਰ੍ਹਾਂ ਜਿਵੇਂ ਤੁਸੀਂ ਛੱਡ ਕੇ ਆਏ। ਪਰ ਮਹਾਰਾਜ ਜਿੰਨੀ ਸੰਗਤ ਹੈ, ਜਿੰਨੇ ਸਿੱਖ ਨੇ, ਉਹ ਸਭ ਆਪ ਜੀ ਦੇ ਦਰਸ਼ਨ ਚਾਹੁੰਦੇ ਨੇ, ਸਭ ਦੇ ਮਨ ਵਿਚ ਸਿਰਫ ਤੁਹਾਡੇ ਦਰਸ਼ਨਾਂ ਦੀ ਇੱਛਾ ਹੈ।
ਕਰੈ ਪ੍ਰਤੀਖਨ ਭਾਉ ਉਦਾਰਾ,
ਬੜੇ ਭਾਰੀ ਪ੍ਰੇਮ ਨੂੰ ਹਿਰਦੇ ਚ ਧਾਰਨ ਕਰਕੇ ਗੁਰਸਿੱਖ ਉਡੀਕਾਂ ਕਰ ਰਹੇ ਨੇ ਕਿ ਕਦੋਂ ਸਮਾਂ ਆਵੇ ਤੇ ਅਸੀਂ ਸਤਿਗੁਰਾਂ ਦੇ ਦਰਸ਼ਨ ਕਰੀਏ, ਕਦੋਂ ਮਹਾਰਾਜ ਗੁਰੂ ਜੀ ਦੇ ਗਰੀਬ ਨਵਾਜ ਪਾਤਸ਼ਾਹ ਦੇ ਸਾਨੂੰ ਦੀਦਾਰ ਹੋਣ। ਏਦਾਂ ਉਨ੍ਹਾਂ ਸਾਰਿਆਂ ਸਿੱਖਾਂ ਦੇ ਮਨਾਂ ਵਿਚ ਸਿਰਫ ਤੁਹਾਡੇ ਦਰਸ਼ਨ ਨਾਮ ਕਹੋ, ਮਨ ਅੱਛਾ, ਮਹਾਰਾਜ ਤੁਹਾਡੇ ਦਰਸ਼ਨਾਂ ਵਾਸਤੇ ਉਹਨਾਂ ਸਾਰਿਆਂ ਦੇ ਹਿਰਦਿਆਂ ਵਿਚ ਤਾਂਘ ਲੱਗੀ ਹੋਈ ਹੈ। ਉਮ ਕਿਉਂ ਹੀ ਉਹ ਮਿਲਣ ਪ੍ਰਭ ਤਾਈ, ਇਹੋ ਜੀ ਭਾਵਨਾ ਸਾਰਿਆਂ ਦੇ ਅੰਦਰ ਬਣੀ ਹੋਈ ਹੈ।
ਰਾਵਰ ਕੀ ਸੁਧ ਪਹੁੰਚੀ ਜਾਏ, ਸ਼ਾ ਮਿਲਿਓ ਬੋ ਪ੍ਰੇਮ ਉਪਾਏ।
ਮਹਾਰਾਜ ਜੀ ਤੁਹਾਡੀ ਖਬਰ ਸੁਖ ਸੁਨੇਹਾ ਸਮੇ ਸਮੇ ਦਿੱਲੀ ਤੋਂ ਜਾਂ ਆਗਰੇ ਤੋਂ ਮਹਾਰਾਜ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਦਾ ਰਿਹਾ। ਤੁਹਾਡੀ ਸੁਧ ਪਹੁੰਚੀ ਸੀ ਸ੍ਰੀ ਅੰਮ੍ਰਿਤਸਰ ਸਾਹਿਬ ਕਿ ਬਾਦਸ਼ਾਹ ਜਹਾਂਗੀਰ ਤੁਹਾਡੇ ਨਾਲ ਬੜੇ ਪਿਆਰ ਨਾਲ ਮਿਲਿਆ, ਬਾਦਸ਼ਾਹ ਤੁਹਾਡੇ ਬੜੇ ਪਿਆਰ ਦੇ ਰੰਗ ਵਿਚ ਰੰਗਿਆ ਹੋਇਆ ਤੇ ਬੜੀ ਭਾਰੀ ਗੂੜੀ ਪ੍ਰੀਤ ਨਾਲ ਉਹ ਤੁਹਾਨੂੰ ਮਿਲਿਆ, ਇਹ ਖਬਰ ਸਾਨੂੰ ਪਹੁੰਚੀ ਸੀ।
ਸਾਂਗੇ ਅਖੇਰ ਸ਼ੇਰ ਕੋ ਮਾਰਾ,
ਫਿਰ ਬਾਦਸ਼ਾਹ ਤੁਹਾਨੂੰ ਆਪਣੇ ਨਾਲ ਸ਼ਿਕਾਰ ਖੇਡਣ ਵਾਸਤੇ ਲੈ ਕੇ ਗਿਆ ਤੇ ਸ਼ਿਕਾਰ ਖੇਡਦੇ ਆਪ ਜੀ ਨੇ ਇੱਕ ਬੜੇ ਬਲੀ ਬਲਵਾਨ ਸ਼ੇਰ ਦਾ ਸੰਘਾਰ ਕੀਤਾ ਹੈ, ਇੱਕ ਸ਼ੇਰ ਦਾ ਸ਼ਿਕਾਰ ਕੀਤਾ ਹੈ।
ਭਇਓ ਜਗਤ ਮੈਂ ਸੁਜਸ ਤੁਮਾਰਾ,
ਖਬਰ ਪਹੁੰਚੀ ਸਾਡੇ ਕੋਲ ਸ੍ਰੀ ਅੰਮ੍ਰਿਤਸਰ ਸਾਹਿਬ, ਮਹਾਰਾਜ ਤੁਹਾਡਾ ਬੜਾ ਭਾਰੀ ਸੁਜਸ ਸਾਰੇ ਜਗਤ ਵਿਚ ਪਸਰਿਆ। ਜਦੋਂ ਆਪ ਜੀ ਨੇ ਉਸ ਸ਼ੇਰ ਨੂੰ ਮਾਰਿਆ, ਆਪ ਜੀ ਦਾ ਬੜਾ ਭਾਰੀ ਬਲ ਪ੍ਰਤਾਪ ਸਭ ਪਾਸੇ ਪਸਰਿਆ, ਤੁਹਾਡਾ ਸੁਜਸ ਸਾਰੇ ਦੇਸ਼ ਵਿਚ ਪਸਰਿਆ ਹੈ।
ਡੇਰੇ ਵਿਖੇ ਸ਼ਾਹ ਚਲ ਆਇਓ, ਗੁਰੂ ਅਦਾਇਬ ਅਧਿਕ ਵਧਾਇਓ।
ਫਿਰ ਮਹਾਰਾਜ ਜੀ ਬਾਦਸ਼ਾਹ ਆਪ ਚੱਲ ਕੇ ਤੁਹਾਡੇ ਡੇਰੇ ਤੇ ਆਇਆ, ਮਜਨੂ ਦੇ ਟਿੱਲੇ ਤੇ ਆ ਕੇ ਤੁਹਾਨੂੰ ਮਿਲਿਆ। ਇਹ ਬੜੀ ਵੱਡੀ ਗੱਲ ਹੈ ਕਿ ਬਾਦਸ਼ਾਹ ਆਪ ਚੱਲ ਕੇ ਤੁਹਾਡੇ ਦਰਸ਼ਨਾਂ ਨੂੰ ਆਇਆ। ਇਹਦੇ ਨਾਲ ਵੀ ਆਪ ਜੀ ਦਾ ਅਦਬ ਸਤਿਕਾਰ ਹੋਰ ਵਧਿਆ ਕਿ ਜਿਨ੍ਹਾਂ ਦੇ ਚਰਣਾਂ ਵਿਚ ਖੁਦ ਬਾਦਸ਼ਾਹ ਆਪ ਚੱਲ ਕੇ ਆਇਆ ਉਹ ਕਿੰਨੇ ਵੱਡੇ ਨੇ। ਮਹਾਰਾਜ ਇਸ ਤਰ੍ਹਾਂ ਬਹੁਤ ਭਾਰੀ ਅਦਬ ਅਦਾਇਬ ਆਪ ਜੀ ਦਾ ਬਾਦਸ਼ਾਹ ਨੇ ਵੀ ਵਧਾਇਆ, ਆਪ ਜੀ ਦੇ ਡੇਰੇ ਤੇ ਉਹ ਆਪ ਚੱਲ ਕੇ ਆਇਆ ਮਿਲਣ ਵਾਸਤੇ।
ਪੁਨੇ ਦੁਰਗ ਮੈਂ ਪ੍ਰਵਿਸ਼ਨ ਸੁਣਿਓ,
ਸਾਰੀਆਂ ਖਬਰਾਂ ਸਾਡੇ ਕੋਲ ਮਹਾਰਾਜ ਜੀ ਪਹੁੰਚਦੀਆਂ ਰਹੀਆਂ ਅੰਮ੍ਰਿਤਸਰ ਸਾਹਿਬ, ਸਮੇਂ ਸਮੇਂ ਸਾਰੇ ਸੁਨੇਹ ਮਿਲਦੇ ਰਹੇ। ਫਿਰ ਮਹਾਰਾਜ ਸਾਨੂੰ ਇਹ ਖਬਰ ਮਿਲੀ ਕਿ ਆਪ ਜੀ ਨੇ ਇੱਥੇ ਗਵਾਲੀਅਰ ਦੇ ਕਿਲੇ ਵਿਚ ਪ੍ਰਵੇਸ਼ ਕੀਤਾ ਕਿ ਤੁਸੀਂ ਆਗਰੇ ਤੋਂ ਚੱਲ ਕੇ ਇੱਥੇ ਗਵਾਲੀਅਰ ਦੇ ਕਿਲੇ ਵਿਚ ਆ ਕੇ ਪ੍ਰਵੇਸ਼ ਕੀਤਾ ਹੈ।
ਮਾਤ ਬਿਸੂਰਤ ਸਿਰ ਕੋ ਸੁਣਿਓ,
ਜਦੋਂ ਇਹ ਖਬਰ ਸੁਣੀ ਤੇ ਮਾਤਾ ਗੰਗਾ ਜੀ ਨੇ ਸੁਣ ਕੇ ਬੜਾ ਸਿਰ ਧੁਨਿਆ, ਉਹ ਬੜੇ ਪਰੇਸ਼ਾਨ ਹੋਏ ਕਿ ਮੇਰੇ ਲਾਲ ਜੀ ਨੂੰ ਗਵਾਲੀਅਰ ਦਾ ਕਿਲਾ ਤਾਂ ਕੈਦ ਖਾਨਾ, ਇਹ ਤਾਂ ਕੈਦ ਖਾਨਾ, ਇਹਦੇ ਵਿਚ ਤਾਂ ਕੈਦੀਆਂ ਨੂੰ ਰੱਖਿਆ ਜਾਂਦਾ। ਤੇ ਮਹਾਰਾਜ ਜੀ ਆਪ ਜੀ ਬਾਰੇ ਜਦੋਂ ਸੁਣਿਆ ਕਿ ਤੁਹਾਨੂੰ ਇੱਥੇ ਰੱਖਿਆ ਗਿਆ, ਭੇਜਿਆ ਗਿਆ, ਤੇ ਸੁਣ ਕੇ ਮਾਤਾ ਜੀ ਬੜੇ ਦੁਖੀ ਹੋਏ। ਮਾਤਾ ਜੀ ਆਪਣੇ ਮਨ ਚ ਬੜਾ ਝੂਰੇ ਰਹੇ ਤੇ ਸਿਰ ਧੁੰਦੇ ਹਨ।
ਬਦੇ ਗੁਰਨ ਕੋ ਸਿਮਰਨ ਕਰਤੇ, ਤੁਮ ਦਿਸ਼ਤੇ ਸ਼ੰਕਾ ਔਰ ਧਰਤੇ।
ਵੱਡਿਆਂ ਸਤਿਗੁਰਾਂ ਦੇ ਸਮੇਂ ਨੂੰ ਮਾਤਾ ਜੀ ਯਾਦ ਕਰਦੇ ਨੇ ਵੀ ਉਨ੍ਹਾਂ ਨੂੰ ਵੀ ਕੈਦ ਖਾਨੇ ਚ ਰੱਖਿਆ ਸੀ, ਇਸ ਕਰਕੇ ਮਾਤਾ ਜੀ ਤੁਹਾਡੇ ਵੱਲੋਂ ਵੀ ਆਪਣੇ ਮਨ ਚ ਡਰ ਰੱਖਦੇ ਨੇ ਵੀ ਖਬਰੇ ਦੋਖੀ ਦੁਸ਼ਮਣ ਤੁਹਾਡੇ ਨਾਲ ਵੀ ਕੈਦ ਖਾਨੇ ਚ ਕੀ ਕਰਦੇ ਹੋਣਗੇ, ਕੀ ਕਰ ਰਹੇ ਨੇ। ਇਸ ਕਰਕੇ ਮਹਾਰਾਜ ਜੀ ਮਾਤਾ ਦੇ ਮਨ ਚ ਬੜਾ ਡਰ ਹੈ, ਸਹਿਮ ਹੈ, ਕਿਉਂਕਿ ਵੱਡਿਆਂ ਸਤਿਗੁਰਾਂ ਦਾ ਸਦਮਾ ਹੀ ਹਲੇ ਮਾਤਾ ਨੂੰ ਨਹੀਂ ਭੁੱਲਿਆ, ਹੁਣ ਤੁਹਾਨੂੰ ਕੈਦ ਖਾਨੇ ਚ ਇੱਥੇ ਰੱਖਿਆ। ਇਸ ਕਰਕੇ ਮਾਤਾ ਜੀ ਤੁਹਾਡੇ ਵੱਲੋਂ ਬਹੁਤ ਜ਼ਿਆਦਾ ਚਿੰਤਤ ਨੇ, ਫਿਕਰਮੰਦ ਨੇ।
ਅਦਕ ਬਿਖਾ ਦੇਰੇ ਦੇ ਮੈਂ ਪਾਇਓ,
ਮਾਤਾ ਜੀ ਦੇ ਹਿਰਦੇ ਚ ਬੜਾ ਭਾਰੀ ਬਿਖਾਦ ਹੈ, ਉਹਨਾਂ ਦੇ ਹਿਰਦੇ ਵਿਚ ਬਹੁਤ ਭਾਰੀ ਚਿੰਤਾ ਹੈ।
ਹੱਥ ਦਾਸੀ ਤਬ ਮੋਏ ਬੁਲਾਇਓ,
ਜਦੋਂ ਮਾਤਾ ਜੀ ਨੇ ਖਬਰ ਸੁਣੀ ਤੁਹਾਡੀ ਇੱਥੇ ਕਿਲੇ ਵਿਚ ਆਉਣ ਦੀ, ਉਸ ਵਕਤ ਇੱਕ ਦਾਸੀ ਭੇਜ ਕੇ ਮਾਤਾ ਜੀ ਨੇ ਮੈਨੂੰ ਆਪਣੇ ਕੋਲ ਸੱਦਿਆ, ਮੈਨੂੰ ਆਪਣੇ ਕੋਲ ਬੁਲਾਇਆ।
ਚਿਤ ਕੀ ਚਿੰਤਾ ਸਕਲ ਸੁਣਾਏ,
ਮੈਨੂੰ ਆਪਣੇ ਕੋਲ ਬੁਲਾ ਕੇ ਮਾਤਾ ਜੀ ਕਹਿਣ ਲੱਗੇ ਆਪਣੇ ਚਿੱਤ ਦੀ ਸਾਰੀ ਚਿੰਤਾ ਜੋ ਮਾਤਾ ਜੀ ਦੇ ਮਨ ਦੇ ਵਿਚ ਬਿਖਾਦ ਸੀ, ਉਹ ਸਾਰਾ ਦੁੱਖ ਮਾਤਾ ਜੀ ਨੇ ਆਪਣੇ ਹਿਰਦੇ ਦਾ ਮੈਨੂੰ ਸੁਣਾਇਆ।
ਕਹੋ ਕਿ ਤੁਮ ਜਾਮਨ ਬਣ ਆਏ,
ਮਾਤਾ ਜੀ ਨੇ ਫਿਰ ਮੈਨੂੰ ਹੁਕਮ ਕੀਤਾ ਕਿ ਬਾਬਾ ਜੀ ਹੁਣ ਤੁਹਾਡਾ ਉੱਥੇ ਗਵਾਲੀਅਰ ਦੇ ਕਿਲੇ ਵਿਚ ਜਾਣਾ ਬਣਦਾ ਕਿ ਤੁਸੀਂ ਉੱਥੇ ਜਾਓ, ਤੁਸੀਂ ਉੱਥੇ ਜਾ ਕੇ ਪਹੁੰਚ ਕਰੋ, ਗਵਾਲੀਅਰ ਦੇ ਕਿਲੇ ਵਿਚ ਜਾਓ, ਉੱਥੇ ਜਾ ਕੇ ਤੁਸੀਂ ਕੋਈ ਵਿਧੀ ਬਣਾਓ। ਮਾਤਾ ਜੀ ਨੇ ਮੈਨੂੰ ਇਹ ਆਗਿਆ ਦਿੱਤੀ ਹੈ, ਮਾਤਾ ਜੀ ਨੇ ਮੈਨੂੰ ਇਹ ਹੁਕਮ ਦਿੱਤਾ ਹੈ।
ਕਾਰਜ ਸਕਲ ਸੁਧਾਰੋ ਜਾਏ, ਜਿਉਂ ਕਿਉਂ ਕਰ ਮਮ ਸੁਤ ਕੋ ਲਿਆਏ।
ਮਾਤਾ ਜੀ ਨੇ ਕਿਹਾ ਕਿ ਬਾਬਾ ਬੁੱਢਾ ਸਾਹਿਬ ਜੀ ਤੁਹਾਡਾ ਉੱਥੇ ਜਾਣਾ ਬਣਦਾ, ਤੁਸੀਂ ਗਵਾਲੀਅਰ ਦੇ ਕਿਲੇ ਚ ਜਾ ਕੇ ਉੱਥੇ ਸਾਰਾ ਕੰਮ ਸੁਧਾਰੋ, ਔਰ ਜਿਵੇਂ ਕਿਵੇਂ ਕਰਕੇ ਮੇਰੇ ਪੁੱਤਰ ਸ੍ਰੀ ਹਰਗੋਬਿੰਦ ਸਾਹਿਬ ਨੂੰ ਉਸ ਗਵਾਲੀਅਰ ਦੇ ਕਿਲੇ ਵਿਚੋਂ ਬਾਹਰ ਕੱਢ ਕੇ ਲੈ ਕੇ ਆਓ।
ਸੁਣ ਕਰ ਮੈਂ ਪੁਨ ਬੋ ਸਮਝਾਏ,
ਮਹਾਰਾਜ ਜੀ ਜਦੋਂ ਮਾਤਾ ਜੀ ਨੇ ਮੈਨੂੰ ਇਹ ਗੱਲ ਕਹੀ, ਸੁਣ ਕੇ ਮੈਂ ਮਾਤਾ ਜੀ ਨੂੰ ਬੜਾ ਸਮਝਾਇਆ, ਮਾਤਾ ਜੀ ਨੂੰ ਬੜਾ ਧੀਰਗ ਦਿੱਤਾ।
ਸ੍ਰੀ ਸਤਿਗੁਰ ਸਮਰੱਥ ਸਦਾਈ,
ਮੈਂ ਸਮਝਾਇਆ ਮਾਤਾ ਜੀ, ਗੁਰੂ ਸਾਹਿਬ ਸਮਰੱਥ ਨੇ, ਸਰਬ ਕਲਾ ਸੰਪੂਰਨ ਨੇ, ਉਹ ਜੋ ਚਾਹੇ ਮਰਜ਼ੀ ਕਰ ਸਕਦੇ ਨੇ, ਆਪਣੀ ਲੀਲਾ ਹੈ ਸਤਿਗੁਰਾਂ ਦੀ, ਉਹਨਾਂ ਦੀ ਆਪਣੀ ਇੱਛਾ ਹੈ।
ਜਿਵ ਚਿਤ ਚਾਹ ਕਰੈ ਸੋ ਬਾਤ,
ਜਿਵੇਂ ਆਪਣੇ ਚਿੱਤ ਚ ਚਾਹੁੰਦੇ ਨੇ ਉਸੇ ਤਰ੍ਹਾਂ ਦਾ ਕੰਮ ਕਰ ਲੈਂਦੇ ਨੇ, ਬਣਾ ਲੈਂਦੇ ਨੇ।
ਰਹੋ ਰਹੋ ਨਿਸ਼ਚਿੰਤ ਕੀਰਤ ਅਵਦਾਤ,
ਮਾਤਾ ਜੀ ਤੁਸੀਂ ਨਿਸ਼ਚਿੰਤ ਹੋ ਕੇ ਰਹੋ, ਉਹਨਾਂ ਦੀ ਕੀਰਤ, ਉਹਨਾਂ ਦੀ ਵਡਿਆਈ ਬੜੀ ਸੰਸਾਰ ਵਿਚ ਉਜਾਗਰ ਹੈ, ਪ੍ਰਗਟ ਹੈ, ਤੁਸੀਂ ਉਹਨਾਂ ਦਾ ਕੋਈ ਫਿਕਰ ਜਾਂ ਚਿੰਤਾ ਆਪਣੇ ਮਨ ਚ ਨਾ ਕਰੋ।
ਤੋ ਸਨੇ ਆਪ ਕੋ ਧਾਰਤ,
ਪਰ ਸਤਿਗੁਰੂ ਜੀ ਮਾਤਾ ਜੀ ਨੂੰ ਮੈਂ ਹਾਲਾਂਕਿ ਬੜਾ ਧੀਰਗ ਦਿੱਤਾ, ਪਰ ਮਾਤਾ ਦੇ ਮਨ ਦੀ ਮਮਤਾ, ਮਮਤਾ ਇਕ ਪਾਸੇ ਹੈ, ਧੀਰਜ ਇਕ ਪਾਸੇ ਹੈ, ਮਾਤਾ ਦੇ ਮਨ ਦੀ ਮਮਤਾ ਸਨੇਹ ਬਾਰ ਬਾਰ ਜਾਗਦਾ ਹੈ, ਤੇ ਮਾਤਾ ਜੀ ਤੁਹਾਡੇ ਨਾਲ ਬਹੁਤ ਜ਼ਿਆਦਾ ਭਾਰੀ ਸਨੇਹ ਕਰਦੇ ਨੇ, ਬਹੁਤ ਹੀ ਜ਼ਿਆਦਾ ਗੂੜੀ ਪ੍ਰੀਤ ਕਰਦੇ ਨੇ।
ਅਸ਼ਰੂ ਬਿਲੋਚਨ ਤੇ ਬੋ ਡਾਰਤ,
ਮਾਤਾ ਜੀ ਦੇ ਨੇਤਰ ਭਰੇ ਹੋਏ ਨੇ, ਹਰ ਵੇਲੇ ਤੁਹਾਡੇ ਵਿਯੋਗ ਵਿਚ, ਵਿਛੋੜੇ ਵਿਚ ਮਾਤਾ ਜੀ ਆਪਣੇ ਨੇਤਰਾਂ ਚੋਂ ਅਥਰੂ ਵਹਾਉਂਦੇ ਰਹਿੰਦੇ ਨੇ, ਜਦੋਂ ਕਿਤੇ ਤੁਹਾਡਾ ਜ਼ਿਕਰ ਚੱਲਦਾ ਹੈ ਤੇ ਮਾਤਾ ਜੀ ਦੇ ਨੇਤਰ ਭਰ ਆਉਂਦੇ ਨੇ, ਅੱਖਾਂ ਭਰ ਆਉਂਦੀਆਂ ਨੇ।
ਇੱਕ ਪੁੱਤਰਾ ਪੁਨ ਪ੍ਰਥਮ ਵਿਛੁਨੇ,
ਤੇ ਮਾਤਾ ਜੀ ਕਹਿੰਦੇ ਮੇਰਾ ਇੱਕੋ ਇੱਕ ਪੁੱਤਰ ਹੈ ਤੇ ਪਹਿਲੀ ਵਾਰ ਮੇਰੇ ਨਾਲ ਵਿਛੜੇ ਹਨ, ਜਦੋਂ ਦਾ ਉਹਨਾਂ ਦਾ ਜਨਮ ਹੋਇਆ ਪਹਿਲੀ ਵਾਰ ਉਹਨਾਂ ਦਾ ਮੇਰੇ ਨਾਲ ਇੰਨਾ ਲੰਮੇ ਸਮੇਂ ਤੱਕ ਵਿਛੋੜਾ ਹੋਇਆ।
ਆਏ ਦੂਰ ਬ੍ਰਿੰਦ ਦਿਨ ਪੁੰਨੇ,
ਇੱਥੇ ਦੂਰ ਚੱਲ ਕੇ ਆ ਗਏ ਨੇ ਤੇ ਬਹੁਤ ਦਿਨ ਬਤੀਤ ਹੋ ਗਏ ਨੇ ਉਹਨਾਂ ਨੂੰ ਗਿਆ, ਉਹਨਾਂ ਦੇ ਦਰਸ਼ਨ ਕੀਤੇ ਬਿਨਾਂ ਕਈ ਦਿਨ ਬਤੀਤ ਹੋ ਗਏ ਨੇ।
ਦੁਰਗ ਗਵਾਲੀਅਰ ਪਰਵਿਸ਼ੇ ਆਪ, ਸੁਨ ਮਾਤਾ ਕੇ ਬਹੁਤ ਸੰਤਾਪ।
ਮਹਾਰਾਜ ਜੀ ਜਦੋਂ ਆਪ ਜੀ ਇੱਥੇ ਗਵਾਲੀਅਰ ਦੇ ਕਿਲੇ ਵਿਚ ਆ ਕੇ ਪ੍ਰਵੇਸ਼ ਕੀਤਾ, ਇਹ ਖਬਰ ਜਦੋਂ ਮਾਤਾ ਨੇ ਸੁਣੀ, ਇਹ ਗੱਲ ਸੁਣਦਿਆਂ ਤਾਂ ਮਾਤਾ ਦੇ ਹਿਰਦੇ ਚ ਹੋਰ ਡਾਢਾ ਦੁੱਖ ਹੋਇਆ। ਵਿਛੋੜਾ ਤਾਂ ਪਹਿਲਾਂ ਹੀ ਸੀ ਉਹਨਾਂ ਨੂੰ, ਦੁੱਖ ਤਾਂ ਪਹਿਲਾਂ ਹੀ ਉਹਨਾਂ ਦੇ ਹਿਰਦੇ ਚ ਬੜਾ ਸੀ ਤੁਹਾਡੇ ਵਿਛੋੜੇ ਦਾ, ਪਰ ਜਦੋਂ ਉਹਨਾਂ ਨੇ ਸੁਣਿਆ ਕਿ ਤੁਸੀਂ ਗਵਾਲੀਅਰ ਦੇ ਕਿਲੇ ਚ ਪ੍ਰਵੇਸ਼ ਕਰ ਗਏ ਹੋ, ਇਹ ਸੁਣਦਿਆਂ ਉਹਨਾਂ ਦੇ ਮਨ ਚ ਹੋਰ ਵੱਡਾ ਡਾਢਾ ਦੁੱਖ ਹੋਇਆ।
ਕਯੋ ਮੋਹੇ ਪ੍ਰਤ ਪੁਨੈ ਬਨਾਏ।
ਇਸ ਕਰਕੇ ਮਾਤਾ ਜੀ ਨੇ ਫਿਰ ਮੈਨੂੰ ਹੁਕਮ ਕੀਤਾ, ਮੈਨੂੰ ਇਹ ਹੁਕਮ ਕਰਕੇ ਆਖਿਆ,
ਤੁਮ ਸਿਆਣੇ ਜਾਮਨ ਬਣ ਆਏ।
ਬਾਬਾ ਜੀ ਤੁਸੀਂ ਸਿਆਣੇ ਸਿੱਖੋ, ਗੁਰੂ ਘਰ ਦੇ ਪੁਰਾਣੇ ਸਿੱਖੋ, ਤੁਸੀਂ ਜਾਓ, ਤੁਹਾਡਾ ਹੀ ਉਥੇ ਜਾਣਾ ਬਣਾਉਂਦਾ, ਤੁਹਾਡੇ ਜਾਏ ਬਿਨਾ ਉਥੇ ਕਾਰਜ ਸਿੱਧ ਨਹੀਂ ਹੋਣਾ।
ਮੈਂ ਸੁਣ ਕੇ ਮੈਂ ਹੁਕਮ ਹਟਾਇਓ, ਵੱਡੀ ਮਜਲ ਕਰ ਤੁਮ ਡਿੱਗ ਆਇਓ।
ਮਹਾਰਾਜ ਜੀ ਜਦੋਂ ਮਾਤਾ ਜੀ ਨੇ ਹੁਕਮ ਕੀਤਾ, ਫਿਰ ਮੈਂ ਉਹਨਾਂ ਦਾ ਹੁਕਮ ਮੋੜ ਨਹੀਂ ਸਕਿਆ। ਹਾਲਾਂਕਿ ਮੇਰਾ ਤਨ ਬਿਰਧ ਹੈ, ਬਜ਼ੁਰਗ ਹੈ, ਪਰ ਜਦੋਂ ਮਾਤਾ ਜੀ ਨੇ ਹੁਕਮ ਕੀਤਾ, ਫਿਰ ਮੈਂ ਉਹਨਾਂ ਦਾ ਹੁਕਮ ਮੋੜ ਨਹੀਂ ਸਕਿਆ। ਤੇ ਇਹ ਵੱਡੀ ਮੰਜ਼ਲ ਤੈਅ ਕਰਕੇ, ਲੰਮਾ ਪੈਂਡਾ ਤੈਅ ਕਰਕੇ, ਸਤਿਗੁਰੂ ਜੀ ਮੈਂ ਚੱਲ ਕੇ ਤੁਹਾਡੇ ਕੋਲ ਆਇਆ ਤੇ ਮਾਤਾ ਗੰਗਾ ਜੀ ਦੇ ਹੁਕਮ ਨਾਲ ਆਇਆ ਹਾਂ।
ਅਬ ਏਠਾ ਬੈਠਨ ਤੁਮ ਕੇਰਾ, ਮੈਂ ਆਛੋ ਕਰ ਨਿਰਨੇਰਾ।
ਮਹਾਰਾਜ ਜੀ ਹੁਣ ਤੁਹਾਡਾ ਇਸ ਜਗ੍ਹਾ ਤੇ ਇਸੇ ਤਰ੍ਹਾਂ ਬੈਠੇ ਰਹਿਣਾ ਚੰਗਾ ਨਹੀਂ, ਮੈਂ ਇਹ ਨਿਰਣਾ ਕਰਕੇ ਵੇਖ ਚੁੱਕਾ। ਇਸੇ ਤਰ੍ਹਾਂ ਆਪ ਜੀ ਦਾ ਇੱਥੇ ਬੈਠੇ ਰਹਿਣਾ, ਹੋਰ ਕੁਝ ਸਮੇਂ ਲਈ ਬੈਠੇ ਰਹਿਣਾ, ਮਹਾਰਾਜ ਹੁਣ ਇਹ ਚੰਗਾ ਨਹੀਂ ਹੈ, ਇਹ ਮੈਂ ਨਿਰਣਾ ਕਰਕੇ ਚੰਗੀ ਤਰ੍ਹਾਂ ਵੇਖ ਚੁੱਕਾ ਹਾਂ।
ਅਬ ਯਮ ਕਹੋ ਲਿਖੈ ਸੁਧ ਪਾਛੇ।
ਮਹਾਰਾਜ ਜੀ ਹੁਣ ਆਪ ਜੀ ਕਿਰਪਾ ਕਰੋ, ਦਇਆ ਕਰਕੇ ਮੈਨੂੰ ਹੁਕਮ ਕਰੋ, ਕਿਉਂਕਿ ਮਾਤਾ ਜੀ ਪਿੱਛੇ ਸੁਨੇਹ ਦੀ ਉਡੀਕ ਕਰ ਰਹੇ ਨੇ। ਆਪ ਜੀ ਮੈਨੂੰ ਹੁਕਮ ਕਰੋ ਕਿ ਮੈਂ ਮਾਤਾ ਗੰਗਾ ਜੀ ਨੂੰ ਚਿੱਠੀ ਚ ਕੀ ਲਿਖ ਕੇ ਭੇਜਾਂ।
ਜਿਸ ਤੇ ਮਾਤਾ ਰਹਿਮਨ ਆਛੇ।
ਮਾਤਾ ਜੀ ਨੂੰ ਕੀ ਸੁਨੇਹਾ ਲਿਖ ਕੇ ਭੇਜਾਂ ਚਿੱਠੀ ਵਿਚ, ਜਿਹਦੇ ਨਾਲ ਮਾਤਾ ਦੇ ਮਨ ਨੂੰ ਧੀਰਜ ਮਿਲੇ, ਮਾਤਾ ਦੇ ਮਨ ਨੂੰ ਸੰਤੁਸ਼ਟੀ ਮਿਲੇ।
ਜਾਏ ਬੇਗ ਤੇ ਕੁਸ਼ਲ ਸੁਨਾਵੇ, ਕਰੇ ਪ੍ਰਤੀਕਨ ਸੁਤਿਆ ਆਵੇ।
ਕੋਈ ਇਹੋ ਜਿਹਾ ਬੰਦਾ ਭੇਜੀਏ ਜਿਹੜਾ ਚਿੱਠੀ ਲੈ ਕੇ ਬੇਗ ਨਾਲ ਛੇਤੀ ਨਾਲ ਜਾਵੇ ਤੇ ਮਾਤਾ ਜੀ ਨੂੰ ਜਾ ਕੇ ਤੁਹਾਡੀ ਕੁਸ਼ਲ ਪ੍ਰਸੰਨਤਾ ਦੱਸੇ ਕਿ ਗੁਰੂ ਜੀ ਠੀਕ ਠਾਕ ਨੇ, ਜਿੱਥੇ ਮਾਤਾ ਜੀ ਉਡੀਕ ਕਰ ਰਹੇ ਨੇ ਮੇਰਾ ਪੁੱਤਰ ਕਦੋਂ ਆਵੇਗਾ, ਉਥੇ ਜਾ ਕੇ ਮਾਤਾ ਜੀ ਨੂੰ ਕੋਈ ਜਾ ਕੇ ਖਬਰ ਦੇਵੇ। ਆਪ ਦੀ ਕਿਰਪਾ ਕਰਕੇ ਦੱਸੋ ਕਿ ਮਾਤਾ ਜੀ ਨੂੰ ਚਿੱਠੀ ਚ ਕੀ ਲਿਖ ਕੇ ਭੇਜੀਏ।
ਸੁਣ ਕਰ ਸ਼੍ਰੀ ਹਰਗੋਬਿੰਦ ਚੰਦ।
ਸੁਣ ਕੇ ਬਾਬਾ ਬੁੱਢਾ ਸਾਹਿਬ ਦੇ ਬਚਨ, ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜਿਨ੍ਹਾਂ ਦਾ ਚੰਨ ਜੈਸਾ ਸੁੰਦਰਾ ਮੁਖ, ਸੁੰਦਰ ਮੁਖੜਾ।
ਕਹਿ ਮੁਸਕਾਰਤ ਦੇਤ ਆਨੰਦ।
ਸਤਿਗੁਰੂ ਜੀ ਮੁਸਕਰਾਏ ਤੇ ਮੁਸਕਰਾਉਂਦਿਆਂ ਹੋਇਆ ਆਨੰਦ ਵੰਡਦੇ ਨੇ, ਤੇ ਆਨੰਦ ਵੰਡਦਿਆਂ ਮੁਸਕਰਾਉਂਦਿਆਂ ਸਤਿਗੁਰੂ ਜੀ ਬੋਲੇ,
ਸਭ ਵਿਦ ਲਿਖੋ ਮਾਤ ਕੋ ਧੀਰ।
ਮਹਾਰਾਜ ਜੀ ਕਹਿੰਦੇ ਬਾਬਾ ਜੀ ਮਾਤਾ ਜੀ ਨੂੰ ਸਭ ਪ੍ਰਕਾਰ ਨਾਲ ਸਾਡੇ ਵੱਲੋਂ ਧੀਰਜ ਲਿਖ ਦਿਓ ਚਿੱਠੀ ਚ।
ਸਹਿ ਸੇਵ ਕੰਮ ਕੁਸ਼ਲ ਸਰੀਰ।
ਮਾਤਾ ਜੀ ਨੂੰ ਚਿੱਠੀ ਚ ਲਿਖ ਕੇ ਭੇਜ ਦਿਓ ਕਿ ਅਸੀਂ ਵੀ ਠੀਕ ਆ, ਆਪਣੇ ਸੇਵਕਾਂ ਸਮੇਤ ਸਾਰਿਆਂ ਦੇ ਸਰੀਰ ਸਾਡੇ ਕੁਸ਼ਲਤਾ ਸਹਿਤ ਨੇ, ਸਾਨੂੰ ਇੱਥੇ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਪਰੇਸ਼ਾਨੀ ਨਹੀਂ, ਅਸੀਂ ਆਪਣੇ ਸੇਵਕਾਂ ਸਮੇਤ ਸਭ ਠੀਕ ਠਾਕ ਹਾਂ।
ਕੀਤਕ ਦਿਨ ਮੈਂ ਦਰਸੈ ਆਏ।
ਕੁਝ ਕੁ ਦਿਨਾਂ ਦੀ ਗੱਲ ਹੈ, ਕੁਝ ਦਿਨਾਂ ਤੱਕ ਅਸੀਂ ਛੇਤੀ ਹੀ ਮਾਤਾ ਜੀ ਕੋਲ ਆਵਾਂਗੇ, ਆ ਕੇ ਉਹਨਾਂ ਦੇ ਦਰਸ਼ਨ ਕਰਾਂਗੇ।
ਕਿਮੋ ਨਚਿਤ ਮੈਂ ਚਿੰਤੀ ਉਪਾਏ।
ਮਾਤਾ ਜੀ ਨੂੰ ਇਹ ਵੀ ਲਿਖ ਕੇ ਭੇਜ ਦਿਓ ਕਿ ਉਹ ਆਪਣੇ ਮਨ ਚ ਕਿਸੇ ਵੀ ਪ੍ਰਕਾਰ ਨਾਲ ਕੋਈ ਚਿੰਤਾ ਨਾ ਕਰਨ, ਕਿਸੇ ਵੀ ਪ੍ਰਕਾਰ ਦੀ ਕੋਈ ਫਿਕਰ ਨਾ ਕਰਨ।
ਮੇਲ ਸ਼ਾ ਕੋ ਜੇ ਅਬੂਏ, ਚਲੇ ਸਦਨ ਕੋ ਬਿਲਮ ਨਾ ਕੋਏ।
ਬਸ ਮਾਤਾ ਜੀ ਨੂੰ ਕਹਿ ਦਿਓ ਕਿ ਇਸ ਵਾਰ ਜੇ ਹੁਣ ਜਦੋਂ ਬਾਦਸ਼ਾਹ ਨਾਲ ਸਾਡਾ ਮੇਲ ਹੋਵੇਗਾ ਨਾ, ਤੇ ਬਸ ਬਾਦਸ਼ਾਹ ਨੂੰ ਮਿਲਦਿਆਂ ਸਾਰ ਅਸੀਂ ਘਰ ਵਾਪਸ ਆਵਾਂਗੇ, ਦੇਰੀ ਨਹੀਂ ਲੱਗੇਗੀ। ਬਸ ਹੁਣ ਅਖੀਰਲੀ ਵਾਰ ਇੱਕ ਵਾਰੀ ਬਾਦਸ਼ਾਹ ਨੂੰ ਅਸੀਂ ਮਿਲਣਾ ਹੈ, ਤੇ ਬਾਦਸ਼ਾਹ ਨਾਲ ਹੁਣ ਜਦੋਂ ਸਾਡਾ ਮੇਲ ਹੋਵੇਗਾ ਤੇ ਉਹਨੂੰ ਮਿਲਦਿਆਂ ਸਾਰ ਸਾਨੂੰ ਦੇਰੀ ਨਹੀਂ ਲੱਗੇਗੀ, ਹੁਣ ਮਿਲਦਿਆਂ ਸਾਰ ਅਸੀਂ ਵਾਪਸ ਸ੍ਰੀ ਅੰਮ੍ਰਿਤਸਰ ਸਾਹਿਬ ਚੱਲ ਕੇ ਆਵਾਂਗੇ।
ਸੁਣ ਸਤਿਗੁਰ ਤੇ ਲਿਖ ਅਰਦਾਸ।
ਇਹ ਜਦੋਂ ਸਤਿਗੁਰਾਂ ਦੇ ਬਚਨ ਸੁਣੇ ਬਾਬਾ ਬੁੱਢਾ ਸਾਹਿਬ ਨੇ, ਉਸੇ ਤਰ੍ਹਾਂ ਮਾਤਾ ਗੰਗਾ ਜੀ ਵਾਸਤੇ ਚਿੱਠੀ, ਜਿਵੇਂ ਜਿਵੇਂ ਸਤਿਗੁਰਾਂ ਨੇ ਬਚਨ ਕਹੇ ਨੇ ਉਹ ਚਿੱਠੀ ਵਿਚ ਲਿਖੇ ਹਨ।
ਪੱਠੀ ਤੁਰਤ ਹੀ ਮਾਤਾ ਪਾਸ।
ਬੜੀ ਛੇਤੀ ਨਾਲ ਤੁਰਤ ਫੁਰਤੀ ਉਹ ਚਿੱਠੀ ਇੱਕ ਸੇਵਾਦਾਰ ਹਲਕਾਰੇ ਦੇ ਹੱਥ ਦੇ ਕੇ ਕਾਲੀ ਨਾਲ ਮਾਤਾ ਗੰਗਾ ਜੀ ਕੋਲ ਭੇਜੀ ਹੈ।
ਇਮ ਸਤਿਗੁਰ ਕੋ ਭਇਓ ਬਿਰਤੰਤ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਜੋ ਬਿਰਤੰਤ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦਾ, ਏਦਾਂ ਗਵਾਲੀਅਰ ਦੇ ਕਿਲੇ ਚ ਬਾਬਾ ਬੁੱਢਾ ਸਾਹਿਬ ਨਾਲ ਮਹਾਰਾਜ ਜੀ ਦੇ ਏਦਾਂ ਬਚਨ ਹੋਏ ਨੇ।
ਧੀਰਜ ਕੇ ਸਮੇਤ ਭਗਵੰਤ,
ਗੁਰੂ ਹਰਗੋਬਿੰਦ ਸਾਹਿਬ ਜੀ ਬੜੇ ਮਹਾਨ ਧੀਰਜ ਨਾਲ ਬੈਠੇ ਨੇ, ਮਨ ਦਾ ਧੀਰਜ ਡਾਵਾ ਡੋਲ ਨਹੀਂ ਹੋਇਆ। ਅੱਤ ਦੀ ਸਮੱਸਿਆ ਵੀ ਹੋਵੇ, ਮਹਾਂਪੁਰਖ ਕਦੇ ਆਪਣਾ ਧੀਰਜ ਨਹੀਂ ਛੱਡਦੇ, ਕਿਉਂਕਿ ਧੀਰਜ ਵਰਗਾ ਸਮੱਸਿਆ ਦੇ ਸਮੇਂ ਕੋਈ ਮਿੱਤਰ ਨਹੀਂ ਹੁੰਦਾ। ਤੋ ਸਤਿਗੁਰੂ ਸੱਚੇ ਪਾਤਸ਼ਾਹ ਬੜੇ ਮਹਾਨ ਧੀਰਜ ਨਾਲ ਬੈਠੇ ਨੇ, ਕਿਸੇ ਪ੍ਰਕਾਰ ਦਾ ਮਨ ਚ ਕੋਈ ਫਿਕਰ ਜਾਂ ਅਧੀਰਜ ਵਾਲੀ ਅਸ਼ਾਂਤੀ ਵਾਲੀ ਗੱਲ ਨਹੀਂ ਆਈ।
ਕਿਉਂ ਪਈ ਜਹਾਂਗੀਰ ਕੀ ਸੁਣੋ ਕਹਾਣੀ,
ਇਧਰ ਸਤਿਗੁਰੂ ਜੀ ਦੀ ਇਹ ਕਲਾ ਵਰਤ ਰਹੀ ਹੈ, ਉਧਰ ਹੁਣ ਜਹਾਂਗੀਰ ਦੀ ਕਹਾਣੀ ਸੁਣੋ ਜੋ ਆਗਰੇ ਵਿਚ ਸੀ, ਕਿਉਂਕਿ ਸਤਿਗੁਰਾਂ ਨੂੰ ਇਧਰ ਦਿੱਲੀ ਗਵਾਲੀਅਰ ਭੇਜ ਦਿੱਤਾ ਬਾਦਸ਼ਾਹ ਨੇ, ਤੇ ਆਪ ਬਾਦਸ਼ਾਹ ਹਾਲੇ ਆਗਰੇ ਹੀ ਰਹਿ ਰਿਹਾ ਸੀ। ਬਾਦਸ਼ਾਹ ਜਹਾਂਗੀਰ ਦੀ ਕਹਾਣੀ ਸੁਣੋ।
ਹੁਣ ਚੰਦੂ ਨੇ ਇੱਕ ਮਤਥਾਨੇ,
ਬਾਦਸ਼ਾਹ ਜਹਾਂਗੀਰ ਦੇ ਕੋਲ ਚੰਦੂ ਨੇ ਫੇਰ ਚੁਗਲੀ ਕੀਤੀ, ਫੇਰ ਜਾ ਕੇ ਇਹਦੇ ਕੋਲ ਚੁਗਲੀ ਕੀਤੀ।
ਸ਼ਾਹ ਚਲੇ ਦਿੱਲੀ ਅਬ ਆਛੇ, ਗੁਰੂ ਹਕਾਰਨ ਕੋ ਨਾ ਬਾਂਚੇ।
ਇਹਨੇ ਜਾ ਕੇ ਬਾਦਸ਼ਾਹ ਦੇ ਕੋਲ ਇਹ ਗੱਲ ਕਹਿਣੀ ਚਾਹੀ ਸੋਚ ਕੇ ਮਨ ਦੇ ਵਿਚ, ਇਹ ਬਾਦਸ਼ਾਹ ਨੂੰ ਹੁਣ ਮੈਂ ਕਿਸੇ ਤਰੀਕੇ ਦਿੱਲੀ ਲੈ ਜਾਵਾਂ, ਜਦੋਂ ਇੱਥੋਂ ਦੂਰ ਚਲਾ ਜਾਏਗਾ ਬਾਦਸ਼ਾਹ ਦਿੱਲੀ ਚਲਾ ਜਾਏਗਾ, ਤੇ ਗੁਰੂ ਸਾਹਿਬ ਨੂੰ ਬੁਲਾਉਣ ਦੀ ਇੱਛਾ ਹੀ ਨਾ ਕਰੇ, ਕਿਉਂਕਿ ਆਗਰਾ ਤੇ ਗਵਾਲੀਅਰ ਨੇੜੇ ਨੇ, ਦਿੱਲੀ ਹੋਰ ਲੰਮਾ ਪੈਂਡਾ ਪੈ ਜਾਂਦਾ, ਦੂਰ ਚਲਾ ਜਾਏਗਾ। ਇਸ ਕਰਕੇ ਗੁਰੂ ਸਾਹਿਬ ਨੂੰ ਬੁਲਾਵੇ ਹੀ ਨਾ, ਇਹਨੂੰ ਬਾਦਸ਼ਾਹ ਨੂੰ ਆਗਰੇ ਤੋਂ ਹੁਣ ਦਿੱਲੀ ਲੈ ਕੇ ਜਾਣਾ ਚਾਹੀਦਾ।
ਪਰ ਕਿਆ ਪਰ ਖਿਆਲ ਮੈਂ ਜਾਏ,
ਬਾਦਸ਼ਾਹ ਦਿੱਲੀ ਜਾਏਗਾ, ਆਪਣੀ ਰਾਜਧਾਨੀ ਚ ਜਾਏਗਾ, ਹੋਰ ਖਿਆਲਾਂ ਚ ਲੱਗ ਜਾਏਗਾ, ਰਾਜ ਭਾਗ ਦੇ ਜਿਹੜੇ ਹੋਰ ਕੰਮ ਕਾਰ ਹੁੰਦੇ ਨੇ ਉਹਨਾਂ ਕੰਮਾਂ ਕਾਰਾਂ ਵਿਚ ਬਾਦਸ਼ਾਹ ਦੀ ਸੁਰਤੀ ਲੱਗ ਜਾਏਗੀ।
ਯਾ ਤੇ ਇਸ ਲੋ ਚੜੋ ਚੜਾਏ,
ਕਰਕੇ ਬਾਦਸ਼ਾਹ ਨੂੰ ਮੈਂ ਹੁਣ ਆਗਰੇ ਤੋਂ ਚੜਾ ਕੇ ਦਿੱਲੀ ਲੈ ਜਾਵਾਂ, ਇੱਥੇ ਨਾ ਹੁਣ ਰੱਖਾਂ ਬਾਦਸ਼ਾਹ ਨੂੰ, ਇਥੋਂ ਚੜਾ ਕੇ ਹੁਣ ਦਿੱਲੀ ਨੂੰ ਲੈ ਜਾਵਾਂ, ਇਹੋ ਜਿਹਾ ਉਪਾਅ ਕਰਾਂ।
ਜਬ ਗੁਰ ਜਾਏ ਗਵਾਲੀਅਰ ਬਰੇ,
ਇਹਨਾਂ ਚੰਦੂ ਨੇ ਆਪਣੇ ਮਨ ਚ ਸੋਚਿਆ, ਕਹਿੰਦੇ ਜਦੋਂ ਸਤਿਗੁਰੂ ਜੀ ਇਥੋਂ ਗਵਾਲੀਅਰ ਦੇ ਕਿਲੇ ਵਿਚ ਜਾ ਕੇ ਪ੍ਰਵੇਸ਼ ਕਰ ਗਏ,
ਸਾਥਿਮ ਬੋਲਨ ਕਰੇ,
ਚੰਦੂ ਉਸ ਵੇਲੇ ਬਾਦਸ਼ਾਹ ਜਹਾਂਗੀਰ ਨੂੰ ਬੋਲਿਆ, ਜਦੋਂ ਸਤਿਗੁਰੂ ਜੀ ਗਵਾਲੀਅਰ ਚਲੇ ਗਏ ਤੇ ਚੰਦੂ ਨੇ ਸਮਾਂ ਪਾ ਕੇ ਬਾਦਸ਼ਾਹ ਨਾਲ ਗੱਲਬਾਤ ਕੀਤੀ, ਬਾਦਸ਼ਾਹ ਜਹਾਂਗੀਰ ਨੂੰ ਮਿਲ ਕੇ ਕਹਿਣ ਲੱਗਾ,
ਚਲੀਏ ਦਿੱਲੀ ਕੋ ਬੜ ਮੰਦਰ
ਲਗਾ, ਬਾਦਸ਼ਾਹ ਸਲਾਮਤ ਇੱਥੇ ਆਗਰੇ ਚ ਹੋਰ ਕਿੰਨਾ ਚਿਰ ਬੈਠੇ ਰਹੋਗੇ, ਤੁਹਾਨੂੰ ਜਾ ਕੇ ਆਪਣੀ ਰਾਜਧਾਨੀ ਦੀ ਖਬਰ ਸਾਰ ਲੈਣੀ ਚਾਹੀਦੀ ਹੈ, ਦਿੱਲੀ ਵਿਚ ਤੁਹਾਡੇ ਬੜੇ ਬੜੇ ਵੱਡੇ ਮਹਿਲ ਮੰਦਰ ਹਨ,
ਤੈ ਨਵਰੋਜ ਕਰੋ ਮਿਲ ਸੁੰਦਰ,
ਉੱਥੇ ਚੱਲ ਕੇ ਤੁਸੀਂ ਨਵਰੋਜ ਮਨਾਓ, ਨਵਾਂ ਸਾਲ ਮਨਾਓ ਚੱਲ ਕੇ।
ਇਤਿਹਾਸਕ ਬਾਤ ਬਣਾਏ, ਸਭ ਉਮਰਾ ਮਨ ਦਿਓ ਸਮਝਾਏ,
ਚੰਦੂ ਨੇ ਕਈ ਗੱਲਾਂ ਬਣਾ ਲਈਆਂ ਬਾਦਸ਼ਾਹ ਨੂੰ ਦਿੱਲੀ ਲਿਜਾਣ ਵਾਸਤੇ, ਤੇ ਜਿਹੜੇ ਹੋਰ ਉਮਰਾਵ ਸੀ ਬਾਦਸ਼ਾਹ ਦੇ ਨਿਕਟ ਵਰਤੀ ਉਹਨਾਂ ਨੂੰ ਵੀ ਚੰਦੂ ਨੇ ਚੰਗੀ ਤਰ੍ਹਾਂ ਪੱਟੀ ਪੜਾ ਦਿੱਤੀ, ਸਿੱਖਿਆ ਸਿਖਾ ਦਿੱਤੀ।
ਕਿਉਂ ਕਿਉਂ ਕਰ ਅਬਿਸ਼ਾ ਚੜਾਵੋ,
ਇਹਨੇ ਆਖਿਆ ਚੰਦੂ ਨੇ ਉਹਨਾਂ ਅਮਰਾਵਾਂ ਨੂੰ, ਕਹਿੰਦਾ ਜਿਵੇਂ ਕਿਵੇਂ ਕਰਕੇ ਬਾਦਸ਼ਾਹ ਨੂੰ ਇੱਥੋਂ ਹੁਣ ਆਗਰੇ ਤੋਂ ਦਿੱਲੀ ਨੂੰ ਚੜਾਓ,
ਚਲੋ ਸਕਲ ਨਿਜ ਘਰ ਸੁਖ ਪਾਵੋ,
ਚਲੋ ਆਪਾਂ ਸਾਰੇ ਚੱਲੀਏ ਆਪਣੇ ਘਰ ਬਾਹਰ ਦਿੱਲੀ ਦੇ, ਇੱਥੇ ਆਗਰੇ ਚ ਕਿੰਨਾ ਚਿਰ ਬੈਠੇ ਰਹਾਂਗੇ, ਆਗਰੇ ਤੋਂ ਚੱਲ ਕੇ ਦਿੱਲੀ ਪਹੁੰਚੀਏ, ਆਪਣੇ ਘਰ ਬਾਹਰ ਚੱਲ ਕੇ ਸੰਭਾਲੀਏ, ਪਰਿਵਾਰ ਨੂੰ ਜਾ ਕੇ ਮਿਲੀਏ।
ਅਬ ਦਿੱਲੀ ਮੈਂ ਸੁਖ ਬੋ ਹੈ,
ਚੰਦੂ ਨੇ ਅਫਸਰਾਂ ਨੂੰ ਵੀ ਸਾਰਿਆਂ ਨੂੰ ਕਹਿ ਦਿੱਤਾ, ਹੁਣ ਜਦੋਂ ਕਚਹਿਰੀ ਲੱਗਦੀ ਹੈ ਸਾਰੇ ਅਫਸਰ ਵੀ ਬਾਦਸ਼ਾਹ ਨੂੰ ਕਹਿੰਦੇ, ਬਾਦਸ਼ਾਹ ਸਲਾਮਤ ਹੁਣ ਦਿੱਲੀ ਚੱਲੀਏ ਵਾਪਸ, ਆਪਾਂ ਦਿੱਲੀ ਚੱਲ ਕੇ ਆਪਣੇ ਘਰ ਬਾਹਰ ਸੰਭਾਲੀਏ, ਪਰਿਵਾਰ ਨੂੰ ਚੱਲ ਕੇ ਮਿਲੀਏ, ਜੀਆਂ ਜਨਤਾ ਨੂੰ ਸੰਭਾਲੀਏ। ਤੇ ਬਾਦਸ਼ਾਹ ਨੂੰ ਏਦਾਂ ਬਾਰ ਬਾਰ ਸਾਰੇ ਉਮਰਾਵ ਅਫਸਰ ਦਿੱਲੀ ਜਾਣ ਵਾਸਤੇ ਪ੍ਰੇਰਦੇ ਨੇ,
ਸੁਣ ਸਭ ਤੇ ਚਿਤ ਬਿਖੈ ਵਿਚਾਰੀ,
ਹੁਣ ਜਦੋਂ ਸਾਰੇ ਜਣੇ ਕਹਿਣ ਲੱਗ ਪੈਣ ਇੱਕੋ ਗੱਲ, ਆਖਿਰਕਾਰ ਸੁਣਨ ਵਾਲਾ ਇੱਕੋ ਬੰਦਾ ਹੋਵੇ ਫਿਰ ਉਹਨੂੰ ਮੰਨਣੀ ਪੈਂਦੀ ਹੈ, ਬਾਦਸ਼ਾਹ ਜਹਾਂਗੀਰ ਨੇ ਜਦੋਂ ਇਨ੍ਹਾਂ ਸਾਰਿਆਂ ਕੋਲੋਂ ਦਿੱਲੀ ਜਾਣ ਦੀ ਗੱਲ ਸੁਣੀ,
ਗਮਨ ਕਰਨ ਕੋ ਤਿਆਰੀ,
ਬਾਦਸ਼ਾਹ ਨੇ ਤਿਆਰੀ ਕਰ ਲਈ, ਚਿੱਤ ਚ ਵਿਚਾਰ ਕੀਤੀ, ਕਹਿੰਦਾ ਹੁਣ ਦਿੱਲੀ ਜਾਣਾ ਚਾਹੀਦਾ।
ਜਹਾਂਗੀਰ ਗੱਜ ਚੜ ਕਰ ਚਾਲਾ,
ਜਹਾਂਗੀਰ ਨੇ ਤਿਆਰੀ ਕੀਤੀ, ਹਾਥੀ ਤੇ ਸਵਾਰ ਹੋਇਆ, ਹਾਥੀ ਤੇ ਸਵਾਰ ਹੋ ਕੇ ਜਹਾਂਗੀਰ ਆਗਰੇ ਤੋਂ ਦਿੱਲੀ ਨੂੰ ਚੱਲ ਪਿਆ।
ਦਿਨ ਪ੍ਰਤ ਮਜਲਾਂ ਕਰਤ ਵਿਸਾਲਾ,
ਦਿਨ ਪ੍ਰਤੀ ਦਿਨ ਮਜਲਾਂ ਕਰਦਾ। ਗੁਰੂ ਸਾਹਿਬ ਦੀ ਖਬਰ ਸੁਧ ਭੁਲਾ ਹੀ ਦਿੱਤੀ ਕਿ ਸਤਿਗੁਰਾਂ ਨੂੰ ਗਵਾਲੀਅਰ ਭੇਜਿਆ, ਉਨ੍ਹਾਂ ਦੀ ਵੀ ਕੋਈ ਖਬਰ ਮੰਗਾਵਾਂ। ਕਹਿੰਦੇ ਇਸ ਤਰ੍ਹਾਂ ਸਤਿਗੁਰਾਂ ਨੂੰ ਭੁਲਾ ਕੇ ਆਗਰੇ ਤੋਂ ਦਿੱਲੀ ਨੂੰ ਹਾਥੀ ਤੇ ਸਵਾਰ ਹੋ ਕੇ ਚੱਲ ਪਿਆ। ਪੈਂਡਾ ਤੈਅ ਕਰਦਿਆਂ ਹੋਇਆ ਦਿੱਲੀ ਪਹੁੰਚ ਰਿਹਾ।
ਦਿੱਲੀ ਆਨ ਪ੍ਰਵੇਸ਼ ਸ਼ਾਹੋ,
ਚਲਦਾ ਚਲਦਾ ਆਪਣੇ ਲਸ਼ਕਰ ਜਾਉ ਜਲਾਲ ਸਮੇਤ ਬਾਦਸ਼ਾਹ ਦਿੱਲੀ ਪਹੁੰਚਿਆ ਹੈ।
ਮਿਲੀ ਬ੍ਰਿੰਦ ਬੇਗਮ ਨਿਜ ਨਾਹੋ,
ਜਦੋਂ ਮਹਿਲਾਂ ਵਿਚ ਆਇਆ ਇਹਦੀਆਂ ਬਹੁਤ ਸਾਰੀਆਂ ਬੇਗਮਾਂ ਆ ਕੇ ਬਾਦਸ਼ਾਹ ਨੂੰ ਮਿਲੀਆਂ।
ਚੰਦੂ ਅਦਕ ਆਨੰਦ ਪਾਇਓ, ਗੁਰੂ ਬਿਰਸੰਤ ਬਿਸਰ ਅਬ ਗਏ।
ਚੰਦੂ ਨੂੰ ਬੜੀ ਖੁਸ਼ੀ ਹੋਈ ਬਾਦਸ਼ਾਹ ਨੂੰ ਦਿੱਲੀ ਲਿਆ ਕੇ। ਇਹਦੇ ਮਨ ਚ ਇਹ ਖੁਸ਼ੀ ਸੀ ਕਿ ਹੁਣ ਬਾਦਸ਼ਾਹ ਗੁਰੂ ਸਾਹਿਬ ਨੂੰ ਭੁਲਾ ਦਿੱਤਾ। ਬਾਦਸ਼ਾਹ ਦੇ ਮਨ ਚ ਗੁਰੂ ਸਾਹਿਬ ਚੇਤੇ ਹੀ ਨਹੀਂ ਰਹੇ, ਹੁਣ ਤਾਂ ਇੱਥੇ ਦਿੱਲੀ ਆ ਗਏ ਨੇ, ਹੋਰ ਦੂਰ ਆ ਗਏ ਨੇ, ਹੁਣ ਤਾਂ ਉੱਕਾ ਹੀ ਬਾਦਸ਼ਾਹ ਦੇ ਮਨ ਦੇ ਵਿਚ ਗੁਰੂ ਸਾਹਿਬ ਦਾ ਖਿਆਲ ਨਹੀਂ ਆਉਣਾ।
ਦੁਰਗ ਗਵਾਲੀਅਰ ਛੋੜਿਓ ਦੂਰ,
ਹੁਣ ਗਵਾਲੀਅਰ ਦਾ ਜਿਹੜਾ ਕਿਲਾ ਉਹ ਤਾਂ ਦਿੱਲੀ ਤੋਂ ਅਸੀਂ ਬੜਾ ਦੂਰ ਛੱਡ ਕੇ ਆ ਗਏ ਆ, ਬਹੁਤ ਦੂਰ ਛੱਡ ਕੇ ਇੱਥੇ ਦਿੱਲੀ ਆ ਗਏ ਹਾਂ।
ਤੂੰ ਮੈਂ ਕਰਾਂ ਜ਼ਿਕਰ ਹਜ਼ੂਰ,
ਹੁਣ ਕਿਸੇ ਨੇ ਬਾਦਸ਼ਾਹ ਦੇ ਕੋਲ ਗਵਾਲੀਅਰ ਦੇ ਕਿਲੇ ਦਾ ਜ਼ਿਕਰ ਨਹੀਂ ਕਰਨਾ, ਕਿਸੇ ਨੇ ਆ ਕੇ ਇਹਦਾ ਜ਼ਿਕਰ ਨਹੀਂ ਕਰਨਾ।
ਗੁਰੂ ਕੈਦੀਅਨ ਮੈਂ ਪਰ ਗਏ, ਮਰੈ ਤਾਈ ਰਿਪ ਮਮ ਛਯੋ।
ਸੋਚ ਰਿਹਾ ਮਨ ਚ ਖੁਸ਼ ਹੋ ਰਿਹਾ, ਸੋਚ ਸੋਚ ਕੇ ਕਹਿੰਦਾ ਵੇਖਿਆ ਗੁਰੂ ਹੁਣ ਕੈਦੀਆਂ ਵਿਚ ਜਾ ਪਿਆ। ਗਵਾਲੀਅਰ ਦੇ ਕਿਲੇ ਚ ਜਿੱਥੇ ਹੋਰ ਉਮਰ ਕੈਦੀ ਰਹਿੰਦੇ ਨੇ ਉਥੇ ਉਨ੍ਹਾਂ ਵਿਚ ਗੁਰੂ ਜੀ ਜਾ ਪਏ ਨੇ, ਹੁਣ ਉਥੋਂ ਗੁਰੂ ਜੀ ਛੁੱਟ ਨਹੀਂ ਸਕਦੇ, ਉਥੇ ਹੀ ਉਨ੍ਹਾਂ ਨੂੰ ਮਰਨਾ ਪਏਗਾ। ਮੇਰਾ ਦੁਸ਼ਮਣ ਹੁਣ ਗਵਾਲੀਅਰ ਦੇ ਕਿਲੇ ਵਿਚ ਹੀ ਮਰ ਜਾਏਗਾ।
ਪੀਰਨ ਏਤ ਸ਼ੀਰਨੀ ਆਨ,
ਕਹਿੰਦੇ ਨੇ ਪੀਰਾਂ ਦੀਆਂ ਸ਼ੀਰਨੀਆਂ ਮੰਨੀਆਂ ਹੋਈਆਂ ਸੀ ਚੰਦੂ ਨੇ ਕਿ ਜੇ ਮੇਰਾ ਇਹ ਕੰਮ ਹੋ ਜਾਏ ਤਾਂ ਹੋ ਜਾਏਗਾ, ਤੇ ਮੈਂ ਪੀਰਾਂ ਦੇ ਸ਼ੀਰਨੀ ਚੜਾਵਾਂਗਾ। ਤੋ ਕਹਿੰਦੇ ਉਸ ਵੇਲੇ ਚੰਦੂ ਨੇ ਪੀਰਾਂ ਦੇ ਜਾ ਕੇ ਸ਼ੀਰਨੀਆਂ ਚੜਾਈਆਂ ਹਨ।
ਤੁਰਕ ਸਮੀਪ ਦਰੂਦ ਬਖਾਨ,
ਤੁਰਕਾਂ ਦੇ ਕੋਲ ਜਾ ਕੇ ਦਰੂਦ ਪੜੇ ਨੇ, ਤੁਰਕਾਂ ਦੇ ਕੋਲ ਜਾ ਕੇ ਮੰਤਰ ਆਦਿਕ ਪੜੇ ਹਨ।
ਤਰ ਉਰ ਹਰਕ ਦਈ ਬਰਤਾਏ, ਚਿੰਤਾ ਕਸ਼ਟ ਬਿਲੰਦ ਬਿਲਾਏ।
ਔਰ ਸ਼ੀਰਨੀ ਚੜਾ ਕੇ ਦਰੂਦ ਪੜਾ ਕੇ ਤੁਰਕਾਂ ਦੇ ਕੋਲੋਂ ਤੇ ਆਪਣੀ ਚਿੰਤਾ ਤੇ ਕਸ਼ਟ ਨੂੰ ਹਿਰਦੇ ਚੋਂ ਮਿਟਾ ਕੇ ਉਹ ਜਿਹੜੀਆਂ ਸ਼ੀਰਨੀਆਂ ਸੀ ਸਾਰੇ ਪਾਸੇ ਵਰਤਾ ਦਿੱਤੀਆਂ ਨੇ, ਵੰਡ ਦਿੱਤੀਆਂ ਨੇ ਚੰਦੂ ਨੇ।
ਸ਼੍ਰੀ ਅਰਜਨ ਪੂਰਬ ਮੈਂ ਮਾਰਿਓ, ਜਿਸ ਕੋ ਪੁੱਤਰ ਕੈਦ ਮੈਂ ਡਾਰਿਓ।
ਚੰਦੂ ਸੋਚਦਾ ਬੜੀ ਖੁਸ਼ੀ ਦੇ ਨਾਲ, ਕਹਿੰਦਾ ਵੇਖੋ ਪਹਿਲਾਂ ਮੈਂ ਗੁਰੂ ਅਰਜਨ ਸਾਹਿਬ ਨੂੰ ਮਾਰ ਮੁਕਾਇਆ, ਤੇ ਹੁਣ ਉਨ੍ਹਾਂ ਦਾ ਪੁੱਤਰ ਜਿਹੜਾ ਆਪਣੇ ਆਪ ਨੂੰ ਬੜਾ ਬਲੀ ਕਹਾਉਂਦਾ ਸੀ ਉਹਨੂੰ ਵੀ ਮੈਂ ਗਵਾਲੀਅਰ ਦੇ ਕਿਲੇ ਵਿਚ ਕੈਦ ਕਰ ਦਿੱਤਾ, ਗਵਾਲੀਅਰ ਦੇ ਕਿਲੇ ਵਿਚ ਬੰਦੀ ਬਣਾ ਕੇ ਪਾ ਦਿੱਤਾ।
ਸੁਖ ਨੀਂਦ ਸੋਵਣੋ ਕਰੋ,
ਹੁਣ ਮੈਂ ਸੁਖ ਦੀ ਨੀਂਦੇ ਸੋਵਾਂਗਾ, ਹੁਣ ਮੈਨੂੰ ਕਿਸੇ ਪ੍ਰਕਾਰ ਦਾ ਕੋਈ ਫਿਕਰ ਨਹੀਂ ਰਿਹਾ, ਹੁਣ ਮੈਂ ਚੈਨ ਦੀ ਨੀਂਦ ਸੋਵਾਂਗਾ।
ਪੀਰਨ ਕੋ ਪਗ ਸਿਰ ਧਰੋ,
ਜਿੰਨੇ ਪੀਰ ਨੇ ਸਾਰਿਆਂ ਦੇ ਪੈਰਾਂ ਤੇ ਸਿਰ ਧਰਾਂਗਾ, ਸਾਰਿਆਂ ਦੇ ਪੈਰਾਂ ਤੇ ਮੱਥੇ ਟੇਕਾਂਗਾ, ਸੀਰਨੀਆਂ ਚੜਾਵਾਂਗਾ।
ਕਰੀ ਮਦਦ ਮੇਰੀ ਬਲ ਲਾਏ, ਤਿਮ ਕੈ ਮੂਰਖ ਅਧਕ ਮਨਾਏ।
ਸਾਰੇ ਪੀਰਾਂ ਨੇ ਮੇਰੀ ਬੜੀ ਮਦਦ ਕੀਤੀ, ਪੂਰਾ ਬਲ ਲਾ ਕੇ ਪੀਰਾਂ ਨੇ ਮੇਰੀ ਮਦਦ ਕੀਤੀ ਹੈ, ਹੁਣ ਮੈਂ ਇਨ੍ਹਾਂ ਪੀਰਾਂ ਨੂੰ ਮਨਾਵਾਂਗਾ, ਇਨ੍ਹਾਂ ਦੇ ਚਰਨਾਂ ਚ ਸੀਰਨੀਆਂ ਚੜਾਵਾਂਗਾ। ਏਦਾਂ ਕਹਿ ਕੇ ਮੂਰਖ ਚੰਦੂ ਜਿੰਨੇ ਮੁਸਲਮਾਨੀ ਪੀਰ ਨੇ ਉਨ੍ਹਾਂ ਪੀਰਾਂ ਨੂੰ ਮਨਾ ਰਿਹਾ, ਉਨ੍ਹਾਂ ਦੇ ਚਰਨਾਂ ਤੇ ਸਿਰ ਰੱਖ ਕੇ ਸੀਰਨੀਆਂ ਚੜਾ ਰਿਹਾ, ਕਿਤੇ ਚਾਦਰਾਂ ਚੜਾ ਰਿਹਾ, ਕਿਤੇ ਰੋਟ ਚੜਾ ਰਿਹਾ।
ਇਸ ਪ੍ਰਕਾਰ ਦਿਨ ਕਿਤਕ ਬਿਤਾਏ, ਨੈ ਗੁਰ ਸਿਮਰਿਓ ਨਹੀਂ ਬੁਲਾਏ।
ਇਸੇ ਤਰ੍ਹਾਂ ਖਾਲਸਾ ਜੀ ਕੁਝ ਦਿਨ ਹੋਰ ਬਤੀਤ ਹੋ ਗਏ ਦਿੱਲੀ ਵਿਚ, ਬਾਦਸ਼ਾਹ ਜਹਾਂਗੀਰ ਨੇ ਨਾ ਹੀ ਸਤਿਗੁਰਾਂ ਨੂੰ ਯਾਦ ਕੀਤਾ ਤੇ ਨਾ ਹੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਬੁਲਾਉਣ ਵਾਸਤੇ ਕੋਈ ਗੱਲ ਛੇੜੀ।
ਸਭ ਸਿੱਖਨ ਅਜ਼ਮਤ ਕੋ ਯਤਨ,
ਜਿਹੜੇ ਪੰਜ ਸਿੱਖ ਸੀ ਗਵਾਲੀਅਰ ਦੇ ਕਿਲੇ ਚ, ਜਿਨ੍ਹਾਂ ਨੇ ਪਹਿਲਾਂ ਵਿਚਾਰ ਕਰ ਲਈ ਹੋਈ ਹੈ ਕਿ ਬਾਦਸ਼ਾਹ ਨੂੰ ਹੁਣ ਕੋਈ ਰੰਗ ਵਿਖਾਉਣਾ ਪੈਣਾ ਤਾਂ ਬਾਦਸ਼ਾਹ ਬੁਲਾਏਗਾ ਸਤਿਗੁਰਾਂ ਨੂੰ, ਬਿਨਾਂ ਕਰਾਮਾਤ ਅਜ਼ਮਤ ਵੇਖਿਆ ਉਹਨੇ ਬਾਦ ਨਹੀਂ ਆਉਣਾ। ਤੋ ਸਤਿਗੁਰੂ ਸੱਚੇ ਪਾਤਸ਼ਾਹ ਦੇ ਜਿਹੜੇ ਸਿੱਖ ਸਨ ਉਧਰ ਪੰਜਾਂ ਸਿੱਖਾਂ ਨੇ ਭਾਈ ਜੇਠਾ ਜੀ ਹੋਣਾ ਨੇ ਅਜ਼ਮਤ ਦੀ ਵਿਚਾਰ ਕੀਤੀ ਹੈ।
ਕਰਤ ਭਏ ਸ਼ਤਰੂ ਕੋ ਹਤਨ,
ਦੁਸ਼ਮਣ ਨੂੰ ਮਾਰਨ ਵਾਸਤੇ, ਪਾਪੀਆਂ ਨੂੰ ਦੰਡ ਦੇਣ ਵਾਸਤੇ ਇੱਥੇ ਜਿਹੜੀ ਅਜ਼ਮਤ ਵਿਖਾਉਣੀ ਹੈ ਕਿਸੇ ਦੇ ਦਿਲ ਨੂੰ ਖੁਸ਼ ਕਰਨ ਵਾਸਤੇ ਨੇ। ਜਿੱਥੇ ਕਿਸੇ ਨੂੰ ਖੁਸ਼ ਕਰਨ ਵਾਸਤੇ ਅਜ਼ਮਤ ਵਿਖਾਈ ਜਾਏ, ਕਰਾਮਾਤ ਵਿਖਾਈ ਜਾਏ, ਉਹਨੂੰ ਕਰਾਮਾਤ ਨੂੰ ਕਹਿਰ ਕਹਿੰਦੇ ਨੇ। ਪਰ ਜਿੱਥੇ ਅਜ਼ਮਤ ਕਿਸੇ ਦੇ ਭਲੇ ਵਾਸਤੇ, ਕਿਸੇ ਦੋਖੀ ਦੇ ਨਾਸ ਕਰਨ ਵਾਸਤੇ ਵਿਖਾਈ ਜਾਵੇ, ਉਥੇ ਉਸ ਅਜ਼ਮਤ ਨੂੰ ਅਜ਼ਮਤ ਕਹਿਰ ਨਹੀਂ ਕਿਹਾ ਜਾਂਦਾ, ਉਥੇ ਇੱਕ ਕਲਾ ਹੀ ਕਿਹਾ ਜਾਏਗਾ। ਇਸ ਕਰਕੇ ਸਿੱਖਾਂ ਨੇ ਇਸ ਗੱਲ ਦੀ ਵਿਚਾਰ ਕੀਤੀ ਹੈ ਪੁਰਜੋਰ ਆਪਣੀ ਬੁੱਧੀ ਦੇ ਬਲ ਨਾਲ ਕਿ ਹੁਣ ਪਾਪੀਆਂ ਨੂੰ ਦੰਡ ਦੇਣ ਵਾਸਤੇ, ਦੋਖੀਆਂ ਨੂੰ ਸਜ਼ਾ ਦੇਣ ਵਾਸਤੇ ਅਜ਼ਮਤ ਵਿਖਾਉਣੀ ਪਵੇਗੀ।
ਇਸ ਪ੍ਰਕਾਰ ਹੀ ਦੇਵਸ ਬਿਤਾਵਾ, ਜਾਮਨੀ ਪਈ ਤਿਮਰ ਕੋ ਛਾਵਾ।
ਇਸ ਦਿਨ ਬਾਬਾ ਬੁੱਢਾ ਸਾਹਿਬ ਜੀ ਆਏ ਸੀ, ਉਹ ਦਿਨ ਬਾਬਾ ਜੀ ਹੋਣਾ ਦੇ ਸਮੇਤ ਸਿੱਖਾਂ ਨੇ ਬਤੀਤ ਕੀਤਾ। ਦਿਨ ਬੀਤ ਗਿਆ, ਜਦੋਂ ਰਾਤ ਦਾ ਸਮਾਂ ਹੋਇਆ ਤੇ ਰਾਤ ਨੂੰ ਹਨੇਰਾ ਛਾ ਗਿਆ, ਚਾਰੇ ਪਾਸੇ ਘੁੱਪ ਹਨੇਰਾ, ਅੰਧਕਾਰ ਸਾਰੇ ਪਾਸੇ ਹੋ ਗਿਆ।
ਲਿਓ ਪਿਰਾਣਾ ਜੇਠੇ ਸੰਗ,
ਭਾਈ ਪਿਰਾਣਾ ਜੀ ਨੇ ਭਾਈ ਜੇਠੇ ਨੂੰ ਨਾਲ ਲਿਆ, ਦੋਵੇਂ ਸਿੱਖਾਂ ਨੇ ਤਿਆਰੀ ਕੀਤੀ। ਜਦੋਂ ਰਾਤ ਦਾ ਹਨੇਰਾ ਪਸੜਿਆ, ਅੱਧੀ ਕੁ ਰਾਤ ਦਾ ਸਮਾਂ ਹੋ ਗਿਆ, ਤੋ ਭਾਈ ਪਿਰਾਣਾ ਤੇ ਭਾਈ ਜੇਠਾ ਜੀ ਦੋਵੇਂ ਇਕੱਠੇ ਹੋ ਕੇ ਚੱਲੇ।
ਕਾਰਨ ਬਨੇ ਕਿਹੜੀ ਅੰਗ,
ਪਹੁੰਚ ਗਏ ਦਿੱਲੀ। ਹੁਣ ਮਹਾਂਪੁਰਖਾਂ ਸਾਧੂਆਂ ਨੂੰ ਕਿਹੜਾ ਸਮਾਂ ਲੱਗਦਾ ਹੈ ਅਜ਼ਮਤ ਦੇ ਭਾਵ ਤਾਕਤ ਨਾਲ ਇੱਕ ਥਾਂ ਤੋਂ ਦੂਜੀ ਥਾਂ ਤੇ ਜਿਵੇਂ ਮਰਜ਼ੀ ਪਹੁੰਚ ਸਕਦੇ ਨੇ। ਭਾਈ ਜੇਠਾ ਤੇ ਪਿਰਾਣਾ ਜੀ ਰਾਤ ਦਾ ਸਮਾਂ ਗਵਾਲੀਅਰ ਤੋਂ ਦਿੱਲੀ ਆ ਪਹੁੰਚੇ, ਰਾਜੇ ਦੇ ਮਹਿਲਾਂ ਵਿਚ ਜਿੱਥੇ ਬਾਦਸ਼ਾਹ ਜਹਾਂਗੀਰ ਆਰਾਮ ਕਰਦਾ ਸੀ। ਇੱਥੇ ਆ ਪਹੁੰਚੇ ਤੇ ਬੜੇ ਦਾਰੁਣ ਕਹਿੰਦੇ ਨੇ ਭਿਆਨਕ ਨੂੰ, ਬੜੇ ਭਿਆਨਕ ਸ਼ੇਰਾਂ ਦਾ ਰੂਪ ਭਾਈ ਜੇਠਾ ਤੇ ਭਾਈ ਪ੍ਰਾਣਾ ਨੇ ਧਾਰਨ ਕਰ ਲਿਆ।
ਆਗੇ ਦਿੱਲੀਪੁਰ ਮੈਂ ਛਾਓ, ਬਿਖਮ ਵਿਸਾਲ ਦੁਰਗ ਕੇ ਮਾਓ।
ਅੱਗੇ ਦਿੱਲੀਪੁਰੀ ਵਿਚ ਬੜੇ ਬਿਖਮ ਕਠੋਰ ਕਿਲੇ ਵਿਚ, ਜਿੱਥੇ ਤੱਕ ਹਰ ਇੱਕ ਬੰਦਾ ਨਹੀਂ ਪਹੁੰਚ ਸਕਦਾ, ਕੋਈ ਬੰਦਾ ਨਹੀਂ ਸੀ ਜਿੱਥੇ ਤੱਕ ਜਾ ਸਕਦਾ, ਜਿੱਥੇ ਬੜੇ ਕਰੜੇ ਪਹਿਰੇ ਲੱਗੇ ਹੋਏ ਸੀ ਚਾਰੇ ਪਾਸੇ, ਉਸ ਬਿਖਮ ਸਥਾਨ ਦੇ ਕਿਲੇ ਦੇ ਵਿਚ
ਰੰਗ ਮਹਿਲ ਚਾਮੀ ਕਰ ਕੇਰਾ, ਕਿਸ ਅੰਤਰ ਪਰਿਅੰਤ ਬਡੇਰਾ।
ਉੱਥੇ ਅੰਦਰ ਬੜਾ ਵੱਡਾ ਰੰਗ ਮਹਿਲ ਹੈ, ਉਸ ਰੰਗ ਮਹਿਲ ਦੇ ਵਿਚ ਸੋਨੇ ਦੀ ਘਾੜਤ ਘੜੀ ਹੋਈ ਹੈ, ਸਾਰਾ ਸੋਨੇ ਦਾ ਬਣਿਆ ਹੋਇਆ। ਉਹਦੇ ਵਿਚ ਇੱਕ ਬੜਾ ਵੱਡਾ ਸਾਰਾ ਪਲਗਾ ਬਾਦਸ਼ਾਹ ਦੇ ਆਰਾਮ ਕਰਨ ਵਾਸਤੇ ਡਿਆ ਹੋਇਆ।
ਜਿਉਂ ਦਿਸ਼ ਵਿਖੇ ਮਾਂ ਤਕੜਾਏ,
ਪਲਗਾ ਡਸਿਆ ਹੋਇਆ ਤੇ ਉਹਦੇ ਚਾਰੇ ਪਾਸੇ ਬੜੀ ਤਕੜਾਈ ਕੀਤੀ ਹੋਈ ਹੈ, ਬੜੇ ਬੜੇ ਪਹਿਰੇਦਾਰ ਬਰਛੇ ਲੈ ਕੇ, ਤੇਗਾਂ ਲੈ ਕੇ, ਬੰਦੂਕਾਂ ਲੈ ਕੇ ਚਾਰੇ ਪਾਸੇ। ਆਖਿਰਕਾਰ ਰਾਜੇ ਦਾ ਮਹਿਲ ਹੈ, ਤਕੜਾਈ ਤਾਂ ਹੋਣੀ ਸੀ, ਬੜੀ ਸਾਵਧਾਨੀ ਨਾਲ ਪਹਿਰਾ ਦੇਣ ਵਾਸਤੇ ਤਕੜਾਈ ਨਾਲ ਖੜੇ ਨੇ।
ਜਾਗੇ ਨਰ ਨਾਰੀ ਸਮਝਾਏ,
ਬਹੁਤ ਸਾਰੇ ਨਰ ਨਾਰੀਆਂ ਦਾਸੀਆਂ ਦਾਸ ਜਾਗ ਕੇ ਪਹਿਰਾ ਦੇ ਰਹੇ ਨੇ।
ਪੌਰਨ ਬੁਰਜਨ ਨੇੜੇ ਨੇੜੇ,
ਜਿੰਨੇ ਦਰਵਾਜੇ ਨੇ ਬੁਰਜ ਨੇ, ਉਹਨਾਂ ਬੁਰਜਾਂ ਵਿਚ ਦਰਵਾਜਿਆਂ ਵਿਚ ਨੇੜੇ ਨੇੜੇ ਹੋ ਕੇ ਖਲੋਤੇ ਹਨ।
ਰਹਿ ਪਹਰੋ ਗਿਰਦ ਕਨੇਰੇ,
ਬਹੁਤ ਸਾਰੇ ਪਹਿਰੇਦਾਰ ਕੋਲ ਹੋ ਕੇ, ਜਿਹੜਾ ਬਾਦਸ਼ਾਹ ਦਾ ਜਿੱਥੇ ਆਰਾਮਗਾਹ ਹੈ ਉਹਦੇ ਬਾਹਰ ਦਰਵਾਜੇ ਦੇ ਕੋਲ ਜ਼ਿਆਦਾ ਪਹਿਰੇਦਾਰ ਖਲੋਤੇ, ਚਾਰੇ ਪਾਸੇ ਪਹਿਰਾ ਦੇ ਰਹੇ ਨੇ।
ਜਹਾਂਗੀਰ ਸੁਖ ਸੋ ਪਰਸੋਵਾ, ਜਾਏ ਦੋਹੋਂ ਸਿੱਖਣ ਤਬ ਜੁਵਾ।
ਜਹਾਂਗੀਰ ਬਾਦਸ਼ਾਹ ਪਲੰਘੇ ਤੇ ਕੁੱਕ ਹੋ ਕੇ ਸੁੱਤਾ ਪਿਆ, ਬੜੇ ਸੁੱਖ ਨਾਲ ਸੁੱਖ ਦੀ ਨੀਂਦੇ ਸੁੱਤਾ ਪਿਆ, ਤੇ ਦੋਵੇਂ ਸਿੱਖ ਭਾਈ ਪਿਰਾਣਾ ਤੇ ਜੇਠਾ। ਹੁਣ ਇਨ੍ਹਾਂ ਨੂੰ ਪਹਿਰੇਦਾਰਾਂ ਨੇ ਕੀ ਕਹਿਣਾ ਸੀ, ਕਿਸੇ ਪਹਿਰੇਦਾਰ ਦੀ ਦ੍ਰਿਸ਼ਟੀ ਨਹੀਂ ਪਈ, ਨਾ ਕੋਈ ਵੇਖ ਸਕਿਆ। ਭਾਈ ਜੇਠਾ ਤੇ ਪੁਰਾਣਾ ਐਨ ਬਾਦਸ਼ਾਹ ਜਹਾਂਗੀਰ ਦੇ ਕੋਲ ਬੜੇ ਭਿਆਨਕ ਸ਼ੇਰਾਂ ਦਾ ਰੂਪ ਬਣਾਇਆ ਹੋਇਆ, ਇਹਦੀ ਛਾਤੀ ਦੇ ਕੋਲ ਆ ਕੇ ਪੈਰ ਰੱਖ ਕੇ ਖਲੋ ਗਏ ਨੇ।
ਮੈਂ ਕੋ ਦੇਖ ਸਕਿਓ ਜਬ ਗਏ, ਭੀਮ ਸ਼ੇਰ ਕੋ ਤਨ ਧਰ ਲਏ।
ਪਹਿਲੇ ਕੋਈ ਨਹੀਂ ਵੇਖ ਸਕਿਆ, ਨਾ ਕਿਸੇ ਪਹਿਰੇਦਾਰ ਦੀ ਦ੍ਰਿਸ਼ਟੀ ਪਈ, ਨਾ ਕਿਸੇ ਸਿਪਾਹੀ ਦੀ, ਕੋਈ ਨਹੀਂ ਵੇਖ ਸਕਿਆ। ਬੜੇ ਭਿਆਨਕ ਸ਼ੇਰਾਂ ਦਾ ਤਨ ਭਾਈ ਜੇਠਾ ਤੇ ਪ੍ਰਾਣਾ ਨੇ ਧਾਰਨ ਕੀਤਾ ਹੋਇਆ।
ਦੀਰਘ ਦੰਤ ਬਿਸਤ ਦਰਸਨ ਤੇ,
ਬੜੇ ਦੀਰਘ ਲੰਮੇ ਲੰਮੇ ਦੰਦ ਮੂੰਹ ਦੇ ਵਿਚ ਨਜ਼ਰ ਆਉਂਦੇ ਨੇ, ਚਮਕਦੇ ਨੇ।
ਲਾਂਗਲ ਸਟਾ ਝਟਕ ਪਚਬੰਤੇ,
ਔਰ ਲਾਂਗਲ ਪੂਛ ਲਮਕਦੀ ਨਜ਼ਰ ਆਉਂਦੀ ਹੈ, ਤੇ ਸਟਾ ਕਹਿੰਦੇ ਸਿਰ ਦੇ ਉੱਤੇ ਜਿਹੜੇ ਕੇਸ ਨੇ ਉਹਨਾਂ ਨੂੰ ਝਟਕਦੇ ਤੇ ਪਟਕਦੇ ਹਨ।
ਦੇਖਣ ਨਕਿਆਰ ਅੰਖਨ ਲਾਲ,
ਪੈਰਾਂ ਦੇ ਜਿਹੜੇ ਨੋਹ ਨੇ ਉਹ ਪੰਜਿਆਂ ਦੇ ਜਿਹੜੇ ਨੋਹ ਨੇ ਉਹ ਬੜੇ ਤਿੱਖੇ ਔਰ ਅੱਖਾਂ ਲਾਲ ਸੁਰਖ ਹਨ।
ਬਦਨ ਪਸਾਰ ਵਿਸਾਲ ਕਰਾਲ,
ਮੂੰਹ ਪਸਾਰਿਆ ਹੋਇਆ ਬੜਾ ਭਿਆਨਕ ਕਰਾਲ ਭਿਆਨਕ ਮੂੰਹ ਨਜ਼ਰ ਆਉਂਦਾ।
ਆਦੀ ਰਾਤ ਸ਼ਾਹ ਡਿੱਗ ਗਏ, ਸਭੈ ਉਧਰ ਪਰ ਦੋ ਪਦ ਦੇ।
ਆਦੀ ਰਾਤ ਦਾ ਸਮਾਂ ਭਾਈ ਜੇਠਾ ਤੇ ਭਾਈ ਪ੍ਰਾਣਾ ਜੀ ਬਾਦਸ਼ਾਹ ਦੇ ਕੋਲ ਆ ਗਏ, ਤੇ ਆਉਂਦਿਆਂ ਸਾਰ ਬਾਦਸ਼ਾਹ ਦੀ ਛਾਤੀ ਤੇ ਆਪਣੇ ਅਗਲੇ ਦੋ ਦੋ ਪੈਰ ਰੱਖ ਲਏ। ਬਾਦਸ਼ਾਹ ਦੀ ਛਾਤੀ ਤੇ ਆ ਕੇ ਆਪਣੇ ਦੋਵੇਂ ਪੈਰ ਉਧਰ ਤੇ ਪੇਟ ਤੇ ਆ ਕੇ ਪੈਰ ਰੱਖੇ ਹਨ।
ਅਚਾਨਕ ਅੱਖ ਉਗਾੜੇ,
ਬਾਦਸ਼ਾਹ ਦੀ ਅਚਾਨਕ ਇਕਦਮ ਹਬੜਾ ਕੇ ਅੱਖ ਖੁੱਲੀ।
ਦੇਖ ਕੇਹਰੀ ਦਾਰਨ ਭਾਰੇ,
ਆ ਬੜੇ ਭਿਆਨਕ ਸ਼ੇਰੇ ਕਿੱਥੋਂ ਆ ਗਏ? ਅਚਾਨਕ ਆਲੇ ਦੁਆਲੇ ਪਹਿਰਾ ਲੱਗਾ ਹੋਇਆ, ਕਿਲੇ ਦੀ ਬੜੀ ਸਖਤੀ ਹੈ, ਇਹ ਕਿੱਥੋਂ ਆ ਗਏ? ਵੇਖ ਕੇ ਬੜਾ ਡਰਿਆ, ਭੈ ਭੀਕ ਹੋਇਆ।
ਹਾਏ ਹਾਏ ਡਰ ਸਾਰ ਉਚਾਰਿਓ, ਸਾਧ ਸਤੀ ਇਹ ਆਈ ਵਿਚਾਰਿਓ।
ਬਾਦਸ਼ਾਹ ਕਹਿੰਦਾ ਹਾਏ ਹਾਏ, ਮੂੰਹ ਉਚਾਰਨ ਕਰਦਾ, ਕਹਿੰਦਾ ਆ ਗਈ ਸਾਧ ਸਤੀ ਜਿਹੜੀ ਨਜੂਮੀ ਨੇ ਕਹੀ ਸੀ। ਇਹੀ ਸਾਧ ਸਤੀ ਲੱਗਦੀ ਹੈ ਜਿਹਦੀ ਜਿਹਦੇ ਨਾਲ ਬਾਰੇ ਨਜੂਮੀ ਨੇ ਦੱਸਿਆ ਸੀ, ਇਹ ਸਾੜ ਸਤੀ ਆ ਗਈ ਹੈ।
ਇਸ ਡਰ ਤੇ ਮੁਝ ਰਾਖਨ ਹੇਤ, ਜਾਪ ਕਰਤ ਗੁਰ ਕਿਰਪਾ ਨਕੇਤ।
ਕਈ ਦਿਨਾਂ ਕਈ ਮਹੀਨਿਆਂ ਤੋਂ ਸਤਿਗੁਰਾਂ ਨੂੰ ਯਾਦ ਨਹੀਂ ਸੀ ਕੀਤਾ, ਅੱਜ ਛਾਤੀ ਤੇ ਜਦੋਂ ਪੈਰ ਰੱਖੇ ਨੇ ਨਾ ਸ਼ੇਰਾਂ ਨੇ, ਤੇ ਹੁਣ ਗੁਰੂ ਹਰਗੋਬਿੰਦ ਸਾਹਿਬ ਵੀ ਯਾਦ ਆ ਗਏ। ਮਹਾਰਾਜ ਛੇਵੇਂ ਪਾਤਸ਼ਾਹ ਯਾਦ ਆ ਗਏ ਬਾਦਸ਼ਾਹ ਜਹਾਂਗੀਰ ਨੂੰ, ਕਹਿੰਦਾ ਇਸੇ ਵਾਸਤੇ ਇਸ ਸਾੜ ਸਤੀ ਤੋਂ ਬਚਣ ਲਈ ਮੈਂ ਗੁਰੂ ਜੀ ਨੂੰ ਉੱਥੇ ਗਵਾਲੀਅਰ ਦੇ ਕਿਲੇ ਚ ਜਾਪ ਕਰਨ ਲਈ ਰੱਖਿਆ ਹੋਇਆ।
ਹਿਮ ਔਰ ਸਿਮਰਤ ਡਰਿਓ ਬਿਲੰਦ, ਉਚਰ ਨਾਮ ਸ਼੍ਰੀ ਹਰਗੋਬਿੰਦ।
ਮਨ ਚ ਡਰ ਧਾਰਨ ਕਰਕੇ ਗੁਰੂ ਸਾਹਿਬ ਨੂੰ ਯਾਦ ਕੀਤਾ, ਹੇ ਗੁਰੂ ਹਰਗੋਬਿੰਦ ਸਾਹਿਬ ਮੇਰੀ ਰੱਖਿਆ ਕਰੋ, ਹੇ ਗੁਰੂ ਹਰਗੋਬਿੰਦ ਸਾਹਿਬ ਮੈਨੂੰ ਬਚਾਓ, ਇਹ ਸਾੜ ਸਤੀ ਮੇਰੇ ਤੇ ਆ ਗਈ, ਤੁਸੀਂ ਉੱਥੇ ਬੈਠੇ ਜਾਪ ਕਰ ਰਹੇ ਹੋ ਮੇਰੇ ਵਾਸਤੇ, ਮੈਨੂੰ ਇਹਨਾਂ ਤੋਂ ਬਚਾਓ।
ਬਨੋ ਸਹਾਇਕ ਅਬ ਤੁਮ ਆਏ, ਸ਼ੇਰਨ ਤੇ ਮੁਝ ਲਿਓ ਬਚਾਏ।
ਆ ਕੇ ਮੇਰੇ ਸਹਾਇਕ ਬਣੋ, ਇਹਨਾਂ ਸ਼ੇਰਾਂ ਤੋਂ ਆਪ ਦੀ ਕਿਰਪਾ ਕਰਕੇ ਆ ਕੇ ਮੈਨੂੰ ਬਚਾ ਲੋ ਗਰੀਬ ਨਵਾਜ ਜੀ।
ਗੁਰ ਕੋ ਧਿਆਨ ਜਬ
ਕਹਿੰਦੇ ਜਦੋਂ ਬਾਦਸ਼ਾਹ ਨੇ ਸਤਿਗੁਰਾਂ ਦਾ ਧਿਆਨ ਕੀਤਾ, ਮਹਾਰਾਜ ਜੀ ਨੂੰ ਯਾਦ ਕੀਤਾ,
ਗੁਰ ਉੱਥੇ ਜਾਨ ਮਨ ਮਾਓ,
ਗੁਰੂ ਹਰਗੋਬਿੰਦ ਸਾਹਿਬ ਜੀ ਜਾਣ ਕੇ ਆ ਪਹੁੰਚੇ।
ਦਕਸ਼ਿਨ ਆਏ ਤਾਮਨ ਕੀਨੇ,
ਆ ਕੇ ਛੇਵੇਂ ਪਾਤਸ਼ਾਹ ਨੇ ਦੋਹਾਂ ਸ਼ੇਰਾਂ ਨੂੰ ਪਰੇ ਕੀਤਾ ਔਰ ਬਾਦਸ਼ਾਹ ਨੂੰ ਆ ਕੇ ਬਚਾਇਆ।
ਦੋਨੋ ਦਿਸ਼ਨ ਦੂਰ ਕਰ ਦਿਨੇ,
ਦੋਵਾਂ ਦਿਸ਼ਾਵਾਂ ਤੋਂ ਦੋਵਾਂ ਸ਼ੇਰਾਂ ਨੂੰ ਹਟਾ ਕੇ ਦੂਰ ਕਰ ਦਿੱਤਾ ਸਤਿਗੁਰੂ ਜੀ ਨੇ ਪ੍ਰਗਟ ਹੋ ਕੇ।
ਹੋਰ ਪਸਾਰ ਤੁੰਡ ਕੋ ਆਏ,
ਉਹ ਸ਼ੇਰ ਫੇਰ ਮੂੰਹ ਪਸਾਰ ਪਸਾਰ ਕੇ ਬਾਦਸ਼ਾਹ ਵੱਲ ਆਉਣ, ਫਿਰ ਮੂੰਹ ਪਸਾਰ ਕੇ ਤੁੰਡ ਪਸਾਰ ਕੇ ਇਹਦੇ ਵੱਲ ਵੱਧ ਕੇ ਆਉਣ।
ਭੀਮ ਹਕਾਰ ਕਰੇ ਦਰਸਾਏ,
ਭਿਆਨਕ ਹਕਾਰ ਉਹਨਾਂ ਦੇ ਦਿਸ ਰਹੇ ਨੇ ਬਾਦਸ਼ਾਹ ਜਹਾਂਗੀਰ ਨੂੰ।
ਗੁਰਸੋ ਡਰ ਤਰ ਕਹਿ ਬਚਾਵੋ,
ਗੁਰੂ ਜੀ ਲਾਗੇ ਖੜੇ ਨੇ, ਬਾਦਸ਼ਾਹ ਕਹਿੰਦਾ ਮਹਾਰਾਜ ਬਚਾਓ, ਇਹਨਾਂ ਤੋਂ ਫੇਰ ਆ ਚੱਲੇ ਨੇ ਮੇਰੇ ਨੇੜੇ।
ਇਨ ਤੋਂ ਇਨ ਤੋਂ ਦੂਰ ਹਟਾਓ,
ਦੋਵਾਂ ਨੂੰ ਮੇਰੇ ਤੋਂ ਦੂਰ ਕਰਕੇ ਹਟਾ ਦਿਓ।
ਸਭ ਗੁਰ ਧਰ ਕਰ ਦੋਹੇ ਨੂੰ ਰੁਮਾਲੂ,
ਸਤਿਗੁਰਾਂ ਦੇ ਹੱਥਾਂ ਵਿਚ ਦੋਹਾਂ ਹੱਥਾਂ ਵਿਚ ਦੋ ਰੁਮਾਲ ਸਨ, ਉਹ ਰੁਮਾਲ ਧਾਰਨ ਕਰਕੇ
ਦੋ ਸ਼ੇਰਨ ਦੀਏ ਬਦਨ ਮਿਸਾਲੂ,
ਦੋਵੇਂ ਰੁਮਾਲ ਦੋਹਾਂ ਸ਼ੇਰਾਂ ਦੇ ਮੂੰਹ ਦੇ ਉੱਤੇ ਮਹਾਰਾਜ ਜੀ ਨੇ ਪਾ ਦਿੱਤੇ।
ਕਰੇ ਹਟਾਵਨ ਦੋਰ ਸਿਦਾਰੇ, ਨਰ ਮੁਖ ਕਰ ਤਿੰਨ ਬਾਕ ਉਚਾਰੇ।
ਏਦਾਂ ਹਟਾ ਕੇ ਦੂਰ ਕਰ ਦਿੱਤੇ ਤੇ ਫਿਰ ਉਹ ਸ਼ੇਰ ਨਰ ਮਨੁੱਖਾਂ ਵਾਲਾ ਸਰੀਰ ਧਾਰਨ ਕਰ ਲਿਆ ਉਹਨਾਂ ਨੇ। ਉਹਨਾਂ ਦੇ ਮੂੰਹ ਬੰਦਿਆਂ ਵਾਲੇ ਬਣ ਗਏ ਤੇ ਬੰਦਿਆਂ ਵਾਲੇ ਮੂੰਹ ਧਾਰਨ ਕਰਕੇ ਉਹ ਦੋਵੇਂ ਬੋਲੇ,
ਸ੍ਰੀ ਗੁਰੂ ਨੇ ਅਬ ਤੋਏ ਬਚਾਇਓ।
ਬਾਦਸ਼ਾਹ ਅੱਜ ਤੈਨੂੰ ਸਤਿਗੁਰਾਂ ਨੇ ਬਚਾ ਲਿਆ, ਅੱਜ ਤੈਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਬਚਾ ਲਿਆ।
ਸਮਝੋ ਮਹਿਮਾਨ ਵਿਸਰਾਇਓ,
ਇਹਨਾਂ ਦੀ ਮਹਿਮਾ ਸਮਝ ਜਾ, ਇਹਨਾਂ ਨੂੰ ਆਪਣੇ ਮਨੋ ਵਿਸਾਰ ਨਾ, ਆਪਣੇ ਹਿਰਦੇ ਚੋਂ ਭੁਲਾ ਨਾ।
ਭਏ ਲੋਪ ਗੁਰ ਕੇ ਹਰ ਦੋ,
ਏਦਾਂ ਕਹਿ ਕੇ ਦੋਵੇਂ ਸ਼ੇਰ ਅਲੋਪ ਹੋ ਗਏ ਔਰ ਸਤਿਗੁਰੂ ਜੀ ਵੀ ਉਥੋਂ ਅਲੋਪ ਹੋ ਗਏ।
ਉਪਤਿਓ ਸ਼ਾਨਾ ਡਰ ਤਰਸੋ,
ਬਾਦਸ਼ਾਹ ਸਾਰੀ ਰਾਤ ਦੇ ਸੁੱਤਾ ਡਰ ਦੇ ਨਾਲ, ਨੀਂਦਰ ਕਿੱਥੇ ਆਵੇ ਬਾਦਸ਼ਾਹ ਨੂੰ, ਸਾਰੀ ਰਾਤ ਜਾਗਦਾ ਰਿਹਾ।
ਜਾਗ ਜਾਮਨੀ ਜਾਮ ਗੁਜ਼ਾਰੇ, ਭਈ ਪ੍ਰਭਾਤ ਸਿਮਰ ਗਤ ਸਾਰੇ।
ਸਾਰੀ ਰਾਤ ਜਾਗਦਿਆਂ ਬਤੀਤ ਕੀਤੀ, ਦਿਨ ਚੜ ਗਿਆ, ਰਾਤ ਦੀ ਗੱਲ ਨੂੰ ਭੁੱਲਦੀ ਨਹੀਂ। ਉਹ ਸ਼ੇਰ ਨਜ਼ਰ ਆਉਂਦੇ ਨੇ, ਉਹਨਾਂ ਦਾ ਵਿਕਰਾਲ ਰੂਪ ਨਜ਼ਰ ਆਉਂਦਾ, ਜਿਵੇਂ ਸਤਿਗੁਰਾਂ ਨੇ ਬਚਾਇਆ ਉਹ ਯਾਦ ਆਉਂਦਾ। ਏਦਾਂ ਸਾਰੀ ਰਾਤ ਇਹ ਸੋਚਦਾ ਰਿਹਾ, ਸਵੇਰੇ ਨਜ਼ੂਮੀਆਂ ਨੂੰ ਸੱਦ ਕੇ ਉਹਨਾਂ ਨਾਲ ਵਿਚਾਰ ਕਰਦਾ। ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਵਿਚ ਪ੍ਰਸੰਗਾਂ ਚ ਸਰਵਣ ਕਰੋਗੇ। ਸਤਿਗੁਰਾਂ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ
ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿ